संतानो होर थाउ नाही हर मान निमाणे जन नानक नाम दीवान है हर तान शताने हर संतानो होर थाउ नाही हर मान निमाणे जन नानक नाम दीवान है हर तान सताने वाहिगुरु जी का खालसा वाहिगुरु जी की फतेह। सतगुरु दीन दुनिया दे पातशाह अकाल पुरख वाहिगुरु दे प्रतख स्वरूप छतर चवर तखत दे मालक तन 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 श्री गुरु ग्रंथ साहिब जी महाराज आप जी दे बड़े सुंदर सजे हुए दीवान विच पहुँच के आप जी बड़े प्यार सहित भाई साहब जी तो गुरबाणी कीर्तन द्वारा सुरती शब्द नाल जोड़ के अपनी जिंदगी दे सुनहरी पल वाहगुरु की दरगाह विच लेखे विच लवा रहे सी। कल आपां एक शंत की विचार कीती सी जिहदे विच सतगुरु गरीब नवाज गुरु रामदास महाराज जी दे वचन सन कि कोई बंदा भावे बाहरी तौर ते किन्ना भी तरीके नाल जुगत नाल ढंग नाल धार्मिक कर्म करता है गाँवदा है धार्मिक ग्रंथां दी विचार करता है सारे काम बारों ठीक करता है पर उहदे विच एक विकार है। विकार कई प्रकार दे हन उहदे विचों एक विकार आम तौर पर विकार शब्द जदों आउंदा ते असीं उहदे अर्थ केवल काम समझदे काम वासना ही विकार है। विकार होर भी बहुत सारे उहदे विच एक तरह का विकार है उहनूं कहिंदे ने कपट। कपट का अर्थ है नीयत का साफ ना होना अंदरों कुछ होर होना ते बाहरों कुछ होर होना। महाराज कहिंदे ने इस तरह जिन्ना चिर बंदा मर्जी भगती करी जाए अगे भगती दरगाह दे विच परमेश्वर दे घर दे विच थाएं नहीं पैंदी कालना थाएं नहीं पैंदी। गुरबाणी दे विच शब्द परवान भी आया थाएं पैना भी आया है वो कल दे शंत विच आएगा गुरसिखां की काल थाएं पई। थाएं पैनी का मतलब है भी एक पास्यों ते बंदा करी जांदा है अगे नहीं जांदी। जिवें उदाहरण दे तौर ते एक बंदा फैक्स कर रहा है ईमेल कर रहा है उन्हें अपने वालों सब कुछ लिख दिता है अपने कीबोर्ड ते अपने मोबाइल ते उन्हें सब कुछ लिख दिता ठीक ठीक पर जिथे भेजनी है उहदे नाल उहदा राबता नहीं कनैक्शन नहीं उहदे नाल जोड़ नहीं पैंदा वो लिखिया लिखाया उहदे तक पहुँची नहीं गया नहीं। महाराज कहिंदे ने कई बारी ये ध्यान रखना कर्म बिल्कुल ठीक हुंदे ने कर्मा दे विच कोई नुक्स नहीं हुंदा बाहरी कर्म बिल्कुल ठीक है सच बोलदा किसी का हक नहीं खांदा किसी नूं गलत नहीं बोलदा धर्म की किरत करदा है सब कुछ ठीक करदा है कोई चीज़ गलत नहीं खाण पीण का परहेज रखदा है सवेरे उठदा सौंदा बहिंदा सब कुछ ठीक करदा महाराज कहिंदे कि दावा ना करी कि जरूरी तेरी गल सारी अगे चली गई, जे अगे कनैक्शन ही नहीं होया ते तेरी फैक्स तेरी ईमेल तेरे कोल ही रह गई, अगे नहीं गई, तेरे कोल ही रह गई अगे, क्योंकि कनैक्शन नहीं बनया। कनैक्शन क्यों नहीं बनया? करदा सारा कुछ ठीक है, सब कुछ ठीक करदा। ये बड़ी धार्मिक जगत की बहुत ही बरीक बड़ी सावधानता वाली चीज़ है, इस गल नूं सावधानता दे नाल लेना चाहिए। कई बारी असी काम तो सारा ठीक करने पर अंदरों सांझ नहीं बनती, अंदर फर्क रहिंदा, भेद रहिंदा, जोड़ नहीं बनता, सांझ नहीं पैंदी, तो बंदा थक भी जाता है। उहदे विचों ही फिर अंदर एक साध संगत जी नास्तिकता का जन्म हुंदा है, भी बंदा सोचता भी रब है ही नहीं। नास्तिक कित्थों पैदा होए? जेड़े अज नास्तिक जिन्हों आपां नास्तिक कहने आ, परमेश्वर नूं मनदा नहीं, साढ़े विच वी बिरतियां हुंदियां ने। जदों असी एक ध्यान रखना, मन की चाल नूं समझ लैना, जदों असी ये लफ्ज कहने कि आ जिहड़ा शब्द है ठीक है मैं सुन लैना पर मेरा अंदर नहीं मनदा, ये बड़ी खतरनाक शुरुआत है। ये किसी भी वेले पलटा मार के सारे गुरु ग्रंथ साहिब नूं जवाब दे दिंदी, दे सकदी कि मैं तैनूं नहीं मनदा, ये शुरुआत है, इहनूं ध्यान नाल लैना चाहिए। छोटी जी गल तो इसलिए मत सोचना भी छोटिया छोटिया गलों ना करना कोई खास मेहना नहीं रखता। मत्था क्यों टेकया? जदों शुरू हो गया काम, मत्था टेकन का की फायदा, परिक्रमा करन का की फायदा, आ करन का की फायदा? ठीक है किसी होर पक्षों खंडन किया जा सकता है, भी मत्था टेक के गुरु की मत भी लईए कि नहीं, वो गल होर है, पर मत्था टेकन नूं खंडन करना ये एक शुरुआत है। जिवें रोग जिहड़े खतरनाक हुंदे ना, जदों शुरुआत हुंदे उदों टैस्ट विच नहीं हुंदे, टैस्ट विच उदों हुंदे ने जदों गल फड़ लैंदे मारन दे नेड़े आ जांदे। तर्क भी एक इस तरह का खतरनाक रूप है। तर्क का मतलब मनुख दे माइंड दे विच हुंदा है, सारिआं दे विच हुंदा, गुरसिख गुरमुख भगत जना दे विच उहनूं कन्वर्ट कर लैंदे ने, बदल लैंदे ने, उहनूं विवेक दे रूप विच पैदा कर दिंदे ने। विवेक बुद्धि, विवेक बुद्धि दा मतलब हुंदा है भी सिमरन करके तर्क विवेक तक पहुँचना। तर्क ते है ही नहीं धर्म दे विच। विवेक बुद्ध सतगुर ते पाई, विवेक दा मतलब हुंदा है कि तुहानूं जो अगे आया है उहदे बारे ये सोचना ना पवे भी ठीक है कि गलत है। तुहाडी अख ही इन्नी पारकू है कि वह ठीक ते गलत नूं दोहां नूं अलग कर देंदी। जे अख पारकू ना होवे की पता गलत नूं ठीक मनी जाइए, ठीक नूं गलत मनी जाइए, इस तरह भी हुंदा है। जे अख पारकू नहीं, अख नहीं खोली, ठीक नूं गलत कह सकने आ, गलत नूं ठीक नुकसान भी हो सकदा है। की पता गुरु नूं गलत कह दी। महाराज का शब्द आया उस सुती हुई अवस्था दे विच, सुती हुई अवस्था विच जागृत नहीं मन, ते बच्चा सप का मूँह फड़ लैंदा क्योंकि उन्हें पता ही नहीं सप की है, उहदे अंदर विवेक नहीं जागिया, उन्हें सप बारे जाणिया नहीं है। महाराज कहिंदे कड़वे को मीठा कहे, मीठे को कौड़ा। ਇਹ ਕੌੜਾ ਕੌੜੀ ਚੀਜ਼ ਮਿੱਠੀ ਕਿਉਂ ਲੱਗਦੀ ਅਤੇ ਮਿੱਠੀ ਕੌੜੀ ਕਿਉਂ ਲੱਗਦੀ? ਵਿਵੇਕ ਨਹੀਂ ਜਾਗਿਆ। ਬਾਹਰੋਂ ਭਾਵੇਂ ਜਾਣਦਾ ਸਾਰੀਆਂ ਚੀਜ਼ਾਂ ਗੱਲਾਂ, ਬਾਹਰੋਂ ਠੀਕ ਗਲਤ ਦਾ ਸਾਰਾ ਪਤਾ, ਇੱਥੇ ਆ ਕੇ ਸੰਸਾਰ ਦੇ ਵਿੱਚ ਇਹਨੂੰ ਕਹਿੰਦੇ ਨੇ ਬੰਦਾ ਮਾਸ ਵੀ ਛੱਡ ਜਾਂਦਾ, ਸ਼ਰਾਬ ਵੀ ਛੱਡ ਜਾਂਦਾ, ਨਸ਼ਾ ਵੀ ਛੱਡ ਜਾਂਦਾ, ਝੂਠ ਵੀ ਛੱਡ ਜਾਂਦਾ ਬੋਲਣਾ, ਕਈ ਕੁਝ ਛੱਡ ਜਾਂਦਾ, ਕਈ ਕੁਝ ਧਰਮ ਦੇ ਜਿਹੜੇ रस्ते विच रुकावटां ने बड़ियां चीज़ां नूं त्यागदा, पर जदों आदमी एंड ते आउंदा परमेश्वर की बंदगी करदिआं करदिआं नाम जपदिआं जपदिआं ते उदों रस्ते विच इक चीज़ आउंदी, उहनूं कहिंदे ने मिथ्या ज्ञान। मिथ्या ज्ञान, मिथ्या ज्ञान पंजाबी दा शब्द है, ਜੇ ਤੁਸੀਂ ਉਹਨੂੰ ਅੰਗਰੇਜ਼ੀ ਵਿੱਚ ਥੋੜ੍ਹਾ ਜਿਹਾ ਸਮਝਣਾ ਹੋਵੇ, ਕਿਉਂਕਿ ਬੱਚੇ ਜਿਹੜੇ ਜਾਂ ਅੱਗੋਂ ਉਹਨਾਂ ਨੂੰ ਸਮਝ ਨਹੀਂ ਆਉਂਦੀ, ਜੋ ਫਿਕਸਿੰਗ ਨੌਲੇਜ ਹੈ, ਜੋ ਮਨ ਨੇ ਫਿਕਸ ਕੀਤਾ ਹੋਇਆ, ਜੋ ਠੀਕ ਨਹੀਂ ਆਪ ਹੀ ਬਣਾ ਲਿਆ, ਉਹਨੂੰ ਅਵਿਦਿਆ ਵੀ ਕਿਹਾ ਪੁਰਾਣੇ ਵਿਦਵਾਨਾਂ ਨੇ। ਅਵਿਦਿਆ ਦੀ ਨੀਂਦ, ਅਵਿਦਿਆ ਸੁੱਤਾ ਪਿਆ, ਠੀਕ ਨੂੰ ਗਲਤ ਸਮਝਦਾ, ਗਲਤ ਨੂੰ ਠੀਕ ਸਮਝਦਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਸੁਖਮਣੀ ਸਾਹਿਬ ਵਿੱਚ ਇੱਕ ਪੂਰਾ ਸ਼ਬਦ ਇਹਦੇ ਸੰਬੰਧ ਵਿੱਚ ਬੋਲਦੇ ਕਿ ਕਿਵੇਂ ਬੰਦਾ ਠੀਕ ਨੂੰ ਗਲਤ ਕਹਿੰਦਾ, ਗਲਤ ਨੂੰ ਠੀਕ ਕਹਿੰਦਾ। ਔਰ ਇਸ ਤਰ੍ਹਾਂ ਕਰਦਿਆਂ ਫਿਰ ਕੀ ਹੋ ਜਾਂਦਾ, ਇਸ ਤਰ੍ਹਾਂ ਕਰਦਿਆਂ ਕਰਦਿਆਂ ਗਰੀਬ ਨਿਵਾਜ ਜੀ ਕਹਿੰਦੇ, ਇਹ ਹੁਣ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ। ਹੁਣ ਆਪਾਂ ਤਾਂ ਇੱਕ ਝੂਠ ਬੋਲ ਲਈਏ ਅਤੇ ਸਾਨੂੰ ਪਤਾ ਲੱਗ ਜਾਵੇ ਵੀ ਝੂਠ ਹੈ, ਅਤੇ ਫਿਰ ਕਹਿੰਦੇ ਹੁਣ ਹੈ ਤਾਂ ਝੂਠ ਪਰ ਬੋਲ ਆਪ ਬੈਠੇ ਹਾਂ, ਇਸ ਕਰਕੇ ਪਿਛਾਂ ਕਿਵੇਂ ਹਟੀਏ। ਉੱਥੇ ਮਨ ਜੰਮ ਗਿਆ, ਉਹਨੇ ਗਿਆਨ ਨੂੰ ਫੜ ਲਿਆ, ਪਿਛਾਂ ਕਿਵੇਂ ਹਟੀਏ। ਹੈ ਤਾਂ ਝੂਠ ਪਤਾ ਲੱਗ ਗਿਆ, ਸਮਝ ਆ ਗਈ, ਪੂਰਾ ਪਤਾ ਲੱਗ ਗਿਆ ਵੀ ਜਿਸ ਰਾਹ 'ਤੇ ਮੈਂ ਇੰਨੇ ਚਿਰ ਤੋਂ ਚੱਲ ਰਿਹਾ ਇਹ ਰਸਤਾ ਗਲਤ ਹੈ, ਪਰ ਪਿੱਛੇ ਨਹੀਂ ਹਟਿਆ ਜਾਂਦਾ। ਕਿਉਂ ਨਹੀਂ ਹਟਿਆ ਜਾਂਦਾ? ਉਹੀ ਤਾਂ ਚੀਜ਼ ਛੁੱਟਦੀ ਨਹੀਂ, ਉਹ ਤਾਂ ਹਉਮੈ ਹੈ, ਬਰੀਕ ਮਾਣ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਸਾਧੋ ਮਨ ਕਾ ਮਾਣ ਤਿਆਗੋ। ਫੇਲ ਥੋੜ੍ਹੀ ਹੋਣਾ ਚਾਹੁੰਦਾ ਆਦਮੀ, ਕੋਈ ਬੰਦਾ ਕਹੇ ਮੈਂ ਫੇਲ ਹੋ ਜਾਂ ਕਿਸੇ ਕੰਮ ਵਿੱਚੋਂ, ਭਾਵੇਂ ਪਤਾ ਵੀ ਲੱਗ ਗਿਆ ਮੈਂ ਗਲਤ ਕਰ ਰਿਹਾ, ਮੈਂ ਗੁਰੂ ਕੀ ਮਤ ਨਹੀਂ ਲਈ, ਮੈਂ ਗਲਤ ਰਾਹ 'ਤੇ ਜਾ ਰਿਹਾ ਸੀ, ਮੈਂ ਗੁਰਬਾਣੀ ਦੇ ਗਲਤ ਅਰਥ ਕਰ ਰਿਹਾ ਸੀ। ਕਈ ਤਾਂ ਫਿਰ ਤੁਸੀਂ ਵੇਖਿਆ ਹੋਣਾ, ਕਈ ਬੰਦੇ ਚੁੱਪ ਜਿਹਾ ਕਰ ਜਾਂਦੇ ਨੇ, ਉਹ ਚੁੱਪ ਕਰ ਜਾਂਦੇ, ਸਮਝ ਉਹਨਾਂ ਨੂੰ ਆ ਜਾਂਦੀ, ਪਰ ਉਹਦੇ ਉਲਟ ਬਗਾਵਤ ਨਹੀਂ ਕਰਦੇ ਵੀ ਮੈਂ ਹੁਣ ਤੱਕ ਝੂਠ ਬੋਲਿਆ। ਚੁੱਪ ਕਰ ਜਾਣਗੇ, ਝੂਠ ਨੂੰ ਬੋਲਦੇ ਰਹੇ। ਕਹਾਣੀ ਹੈ, ਦੋ ਭਿਖਾਰੀ ਬੜੇ ਰੋ ਰਹੇ ਸਨ, ਭੀਖ ਮੰਗਣ ਵਾਲੇ। ਇੱਕ ਰੋ ਰਿਹਾ ਸੀ ਅਤੇ ਦੂਜੇ ਨੇ ਕਿਹਾ, ਭਾਈ ਚੁੱਪ ਕਰ, ਕਿਉਂ ਰੋਣਾ, ਕੀ ਗੱਲ, ਕੀ ਫਾਇਦਾ ਰੋਣ ਦਾ? ਕਹਿੰਦੇ, ਆ ਵੀ ਕੋਈ ਜ਼ਿੰਦਗੀ, ਜਿਹੜਾ ਮਰਜ਼ੀ ਆਉਂਦਾ, ਕੋਈ ਕੁਝ ਕਹਿ ਜਾਂਦਾ, ਕੋਈ ਰੁਪਈਆ ਦਿੰਦਾ, ਕੋਈ ਨਹੀਂ, ਸਾਰੀ ਉਮਰ ਹੋ ਗਈ ਗਾਲਾਂ ਖਾਂਦਿਆਂ ਨੂੰ, ਸਾਰੀ ਉਮਰ ਹੋ ਗਈ ਭੀਖ ਮੰਗ ਕੇ ਖਾਂਦਿਆਂ ਨੂੰ, ਸਾਰੀ ਉਮਰ ਇਸ ਤਰ੍ਹਾਂ ਜਨਮ ਮਿਲਿਆ ਸੀ, ਇਸ ਤਰ੍ਹਾਂ ਹੀ ਲੰਘ ਗਿਆ, ਸਾਰਾ ਜੀਵਨ ਗੁਜ਼ਰ ਗਿਆ, ਤਾਂ ਇਹ ਤਾਂ ਕੁਝ ਬਣਿਆ ਨਹੀਂ, ਅਤੇ ਆਪਾਂ ਹੁਣ ਇਹ ਕੰਮ ਛੱਡ ਕੇ ਕੋਈ ਹੋਰ ਹੱਥੀਂ ਕੰਮ ਕਰਨ ਦਾ ਕੋਈ ਬਣਾਈਏ, ਦਿਹਾੜੀ ਕਰਕੇ ਖਾਈਏ। ਅਤੇ ਜਿਹੜਾ ਦੂਜਾ ਸੀ ਨਾ ਸਾਧ ਸੰਗਤ ਜੀ, 20 ਸਾਲ ਤੋਂ ਭੀਖ ਮੰਗ ਰਿਹਾ ਸੀ, ਦੂਜਾ ਇੱਕਦਮ ਮੋਢੇ ਖੜ੍ਹੇ ਕਰਕੇ ਆਕੜ ਕੇ ਖਲੋ ਗਿਆ, ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ ਹੈ, ਆਪਾਂ ਗਲਤ ਕਿਤੇ ਨੂੰ ਪੈ ਗਏ, ਗਲਤ ਰਾਹ 'ਤੇ ਪੈ ਗਏ, ਪਰ ਗੱਲ ਇੰਨੀ ਕੁ ਹੈ, ਹੁਣ ਜਿਹੜਾ ਕੰਮ 20 ਸਾਲ ਤੋਂ ਕਰ ਰਹੇ ਹਾਂ, ਜੇ ਅੱਜ ਕਿਹਾ ਵੀ ਇਹ ਗਲਤ ਹੈ ਤਾਂ ਹਉਮੈ ਨੂੰ ਸੱਟ ਵੱਜਦੀ ਹੈ, ਹਉਮੈ ਨੂੰ ਸੱਟ ਵੱਜਦੀ, ਅੱਜ ਕਹੀਏ ਤਾਂ ਗਲਤ ਹੈ। ਜਦੋਂ ਸਾਨੂੰ ਗਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਫਿਰ ਵੀ ਅਸੀਂ ਨਹੀਂ ਮੰਨਦੇ, ਫਿਰ ਵੀ ਉਸ ਰਾਹ 'ਤੇ ਨਹੀਂ ਤੁਰਦੇ। ਉਹਦਾ ਮਤਲਬ ਕੀ ਹੁੰਦਾ? ਉਹਦਾ ਮਤਲਬ ਹੈ ਵੀ ਅੰਦਰੋਂ ਹਉਮੈ, ਫਿਕਸ ਗਿਆਨ ਸਭ ਤੋਂ ਖਤਰਨਾਕ ਹੈ, ਇਹ ਨਹੀਂ ਛੁੱਟਦਾ। ਅੰਦਰ ਜਿਹੜੀ ਸਾਡੀ ਆਪਣੀ ਨਿੱਜੀ ਮਤ ਹੈ, ਆਪਣੀ ਮਤ ਨੂੰ ਛੱਡਿਆ ਨਹੀਂ, ਤਾਂ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਇਸ ਤਰੀਕੇ ਦੇ ਨਾਲ ਮਿਲਿਆ ਨਹੀਂ ਜਾ ਸਕਦਾ। ਜਿੰਨਾ ਚਿਰ ਤੂੰ ਆਪਣੀ ਮਤ ਨੂੰ ਨਹੀਂ ਤਿਆਗਦਾ, ਆਪਣੇ ਮਨ ਦੇ ਵਿੱਚ ਜੋ ਤੂੰ ਖੁਦ ਹੀ ਗਿਆਨ ਪੈਦਾ ਕਰ ਲਿਆ, ਜਿੰਨਾ ਚਿਰ ਤੂੰ ਉਹਦੇ ਤੋਂ ਅਲੱਗ ਨਹੀਂ ਹੁੰਦਾ, ਬਸ ਇਹ ਹੈ ਪਹਿਲਾ ਸਟੈਪ, ਸਿੱਖੀ ਦਾ ਪਹਿਲਾ ਸਟੈਪ। ਅਸੀਂ ਕਹਿੰਦੇ ਹਾਂ ਕੀ ਇਹ ਸਾਧਨਾ ਕੀ ਹੈ, ਇਹਦੇ ਤੋਂ ਪਹਿਲਾਂ ਵੀ ਕੰਮ ਹੈ, ਪਹਿਲਾਂ ਆਪਣੇ ਉਸ ਗਿਆਨ ਨੂੰ ਆਪਣੇ ਆਪ ਤੋਂ ਵੱਖਰਾ ਕਰਕੇ ਵੇਖਣਾ, ਅਲੱਗ ਕਰਕੇ ਵੇਖਣਾ ਕਿ ਮੈਂ ਜੋ ਹੁਣ ਤੱਕ, ਕਿਉਂਕਿ ਕੇਵਲ ਪ੍ਰੋਪਰਟੀ ਬਾਹਰ ਨਹੀਂ ਬਣਾਈ, ਪ੍ਰੋਪਰਟੀ ਅੰਦਰ ਵੀ ਬਣਾਈ ਹੈ ਵਿਚਾਰਾਂ ਦੀ, ਖਿਆਲਾਂ ਦੀ। ਝੂਠਾ ਗਿਆਨ ਅਸੀਂ ਸਮਾਜ ਵਿੱਚੋਂ ਖਿੱਚਿਆ, ਝੂਠਾ ਸਮਾਜ ਅਸੀਂ ਝੂਠੇ ਬੁਲਾਰਿਆਂ ਤੋਂ ਖਿੱਚਿਆ, ਝੂਠੀਆਂ ਕਿਤਾਬਾਂ ਵਿੱਚੋਂ ਖਿੱਚਿਆ, ਉਹ ਗਲਤ ਇਕੱਠਾ ਕਰ ਲਿਆ ਅਤੇ ਉਹਨੂੰ ਹੁਣ ਅਸੀਂ ਬਣਾ ਕੇ ਸਵਾਰ ਕੇ ਸਜਾਇਆ ਹੋਇਆ, ਉਹਨੂੰ ਕਿਵੇਂ ਛੱਡੀਏ? ਇਸ ਕਰਕੇ ਉਹਨੂੰ ਤਿਆਗਣਾ ਬਹੁਤ ਔਖਾ, ਸਭ ਤੋਂ ਬਰੀਕ ਹੈ ਮਾਣ। ਉਹਨੂੰ ਕਹਿੰਦੇ ਵੀ ਜੋ ਮੈਂ ਮੰਨ ਲਿਆ, ਮਾਣ ਸ਼ਬਦ ਦਾ ਅਰਥ ਹੀ ਹੈ, ਮਾਣ ਸ਼ਬਦ ਮੰਨਣ ਤੋਂ ਬਣਿਆ, ਜੋ ਮੈਂ ਮੰਨ ਲਿਆ ਹੁਣ ਤੱਕ, ਮੇਰੇ ਮਨ ਨੇ ਮੰਨ ਲਿਆ, ਉਹਨੂੰ ਮੈਂ ਤਿਆਗਾਂ ਕਿਵੇਂ? ਅਤੇ ਇਹਨੂੰ ਮਹਾਰਾਜ ਕਹਿੰਦੇ ਸਭ ਤੋਂ ਔਖੀ ਗੱਲ ਹੈ, ਇਹਨੂੰ ਛੱਡਣਾ ਬੜਾ ਕਠਿਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੱਲ ਬੜੀ ਕਠਿਨ ਹੈ, ਮਨ ਕੀ ਮਤ, मन का मान त्यागो। गुरु साहब तां फरमान करते एक बार शब्द में सारे हाजी लवाइए, मन की मत त्यागो हर जन, मन की मत त्यागो हर जन, मन की मत। मन की मत त्यागो हर जन, मन की मत त्यागो हर जन, मन की। मन की मत त्यागो हर जन, मन की मत त्यागो हर जन, मन की मत। साधु मन का मान त्यागो, साधु मन का मान त्यागो, साधु मन का। साधु मन का मान त्यागो, साधु मन का मान त्यागो, साधु। बस इनू कहने सूरमा, जो इस मारे सोई सूरा, जो इस मारे सोई पूरा। ये नहीं मरदी, अंदर ध्यान लाइए, वेखिए अंदर। मैं जो कुछ सोचना वो ठीक है कि नहीं, उन्हों वखरे करके वेखना। इनू कहिंदे ने यानी कि ज्ञान अवस्था। हुण ज्ञान दे अर्थ कई असी कढ़े हुए। ज्ञान अवस्था की है? ज्ञान अवस्था ज्ञान खंड में ज्ञान प्रचंड। ज्ञान दे अर्थ ने कि वह अंदर एक सुती पई चीज जाग पैनी, जिदे विच बंदा अपने 24 घंटिया विच करन वाले कम्मां नू आप वेखन लग पैंदा, मैं की कर रहा। उन्हू ज्ञान अवस्था कहिंदे। अंग्रेजी वाले उन्हू अवेयरनैस कहिंदे, अवेयरनैस जागण। पुरातन जिहड़े धर्म सन ग्रंथ सन उन्होंने उन्हू साक्षी कहा। साक्षी साक्षी अपने आप नू आप वेखना बड़ा औखा। गुरबाणी ने उन्हू सौखा कर दिता, गुरबाणी ने उन्हू बिल्कुल सरल कर दिता। गुरु तेग बहादुर साहब जी ने कहा, जिन्ना चिर तू अपने आप नू आप नहीं बहिंदा बड़ा औखा। एक अख है, वह अख जे खुल जाए तो उन्हू उन्हू कहिंदे भी हुण बंदा असी जो बाहर बहने हाँ, इन्हों अखा कोई होर अखा वेख रही ने भी तू की वेना। जिदन असी कहने ना भी हूँ साढ़े भी की वेख रहे, अपने आप को आप ही बंदा कहता, अपने मन में भी आप वेख लेंदा, अपनी अख न आप वेंदा तू की अख की वेख रही है। उदन समझो ज्ञान अवस्था आ गई। इन्हों कना के नाल जदों मैनू उस्तत सुनी दी है अपनी, वो बड़ा स्वाद आता, तो मन उठ के वो तीजी अख उन्हू वेख लेंदी भी इतने तू एक नशा पी रहा, भी तू अपनी वड्याई दे विच फसदा जा। ते हुण वड्याई दा वड्याई विच फसा के वड्याई दा नशा पा के तेनू कोई भी लुट सकदा? इहनू ज्ञान अवस्था कहिंदे। मैं मूँह नाल की बोलिया इहनू आप सुन लैणा, इहनू कहिंदे ने ज्ञान अवस्था विच बोलना मैं की बोल रहा। नहीं ते आपां कहिंदे ना सवेरे शराबी बंदा कहिंदा, उन्हों सवेरे कट्ठे हो के पंचायत में सदते ने भी तू आ गाला कटिया फलाने बंदे, कहिंदा मैं तो नहीं कटिया। क्यों? उन्हें अपने आप को आप वेखी ही नहीं, बेहोश रहा। उन्हें तो संसारिक शराब पीती सी, तो महाराज कहिंदे तेरे अंदर एक अज्ञान की तो हउमे की शराब भी है, जिदे तेनू पता नहीं लगता कि तू की कर रहा। उन्ना चिर तेरे जीवन के क्रांति नहीं आएगी, तब्दीली नहीं आएगी। असी कहने असी जप तप बहुत करने, जप तप तो करने, असी अपने आप को वेखते नहीं भी असी वेंदे की हाँ, सारा दिन असी सुनते की हाँ, असी बोलते की हाँ, असी सोचते की हाँ। जदों ये नहीं पता लगता उन्ना चिर भरम नहीं टुटता। गुरु तेग बहादुर साहब जी के कोल एक सन्यासी आउंदा है, सवाल करता है कि मेरे अंदर कोई फर्क नहीं पिया, मैनू बड़े साल हो गए घर छड्डिया नूं, मैनू बहुत साल हो गया, मैं पूरे जप तप किए ने, पूरा टाइम लाया, सब कुछ किया। तो महाराज गरीब नवाज जी कहिंदे ने जवाब विच दस दिंदे, वो साडा भी सवाल है, ਉਹ ਕਹਿੰਦੇ ਜਿੰਨਾ ਚਿਰ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਨੇ ਜਿੰਨਾ ਚਿਰ ਤੂੰ ਆਪਣੀ ਅੱਖ ਦੇ ਨਾਲ ਆਪਣੀ ਅੱਖ ਨੂੰ ਆਪ ਨਹੀਂ ਵਹਿੰਦਾ, ਉਹਨੇ ਕਿਹਾ ਇਹ ਕਿਵੇਂ ਹੋਵੇ? ਕਿਉਂਕਿ ਬਰੀਕ ਗੱਲਾਂ ਨੇ, ਭੇਦ ਵਾਲੀਆਂ ਗੱਲਾਂ ਨੇ। ਗੁਰਬਾਣੀ ਬੜੀ ਸੂਖਮ ਹੈ, ਬਰੀਕ ਹੈ। ਇਸ ਕਰਕੇ ਇਕੱਲੇ ਇਹ ਨਹੀਂ ਕਿ ਅਸੀਂ ਮੈਂ ਤੁਹਾਨੂੰ ਕਹੀ ਜਾਂ ਵੀ ਤੁਸੀਂ ਬਰੀਕ ਗੱਲ ਨੂੰ ਧਿਆਨ ਨਾਲ ਨਹੀਂ ਸੁਣਦੇ, ਨਹੀਂ, ਅਸੀਂ ਸੁਣਾਉਣ ਵਾਲੇ ਵੀ ਉੱਥੋਂ ਜੰਪ ਕਰ ਜਾਂਦੇ ਹਾਂ, ਮੋਟਾ ਜਿਹਾ ਪੜ੍ਹ ਕੇ ਸੁਣਾ ਦਿੱਤਾ, ਬਸ ਗੱਲ ਕਰ ਦਿੱਤੀ। ਬਾਣੀ ਪੜ੍ਹੀ ਜਾਣੀ ਮਾੜੀ ਗੱਲ ਨਹੀਂ, ਪਰ ਬਾਣੀ ਪੜ੍ਹੀ ਜਾਣੀ ਤਾਂ ਸਹਿਜ ਪਾਠ ਹੁੰਦਾ ਹੈ। ਵਿਚਾਰ ਦਾ ਮਤਲਬ ਕੀ ਹੈ? ਅਸੀਂ ਆਪ ਸੂਖਮ ਤੱਤ ਦੇ ਵਿੱਚ ਨਹੀਂ ਜਾਂਦੇ ਬਾਣੀ ਦੇ ਵਿੱਚ, ਸੂਖਮਤਾ ਦੇ ਵਿੱਚ, ਬਰੀਕੀ ਦੇ ਵਿੱਚ ਬਾਣੀ ਕੀ ਕਹਿੰਦੀ, ਕਿਉਂਕਿ ਉੱਥੇ ਧਿਆਨ ਲੱਗਦਾ, ਉੱਥੇ ਜ਼ੋਰ ਲੱਗਦਾ, ਬੰਦੇ ਦੀ ਸੁਰਤੀ ਦਾ ਅੰਦਰ ਇਕਾਗਰ ਹੋਣਾ ਪੈਂਦਾ। ਹੁਣ ਸਾਧ ਸੰਗਤ ਜੀ ਸਾਜਾਂ 'ਤੇ ਸਾਜ਼ ਵੱਜਦੇ ਹੋਣ, ਫਿਰ ਕੋਈ ਚੀਜ਼ ਇਸ ਤਰ੍ਹਾਂ ਦੀ ਨਾਂ ਵਿੱਚ ਆ ਜਾਵੇ, ਕਈ ਵਾਰੀ ਆਪਣੇ ਆਪ 'ਤੇ ਮਹਿਸੂਸ ਹੋ ਜਾਂਦਾ ਵੀ ਸਾਜ਼ ਮਾੜਾ ਹੈ। ਕੱਲ੍ਹ ਵੀ ਬੇਨਤੀ ਕੀਤੀ ਸੀ, ਸਾਜ਼ ਨਹੀਂ ਮਾੜਾ। ਕਈ ਸੱਜਣ ਮੈਨੂੰ ਕਹਿੰਦੇ ਨੇ ਵੀ ਦੀਵਾਨ ਸੁਣਿਆ ਘੰਟਾ, ਬਸ ਆਨੰਦ ਆ ਗਿਆ। ਮੈਂ ਕਿਹਾ ਵੀ ਕੁਝ ਗੱਲ ਕਹੀ ਕੀ ਸਮਝ ਆਈ, ਗੱਲ ਪਤਾ ਲੱਗਾ? ਕਹਿੰਦੇ ਬਸ ਇੱਕ ਇੱਕ ਕੰਧ ਦੇ ਵਿੱਚੋਂ ਬਸ ਢੋਲਕੀ ਛੈਣੇ ਪੂਰੇ ਗੂੰਜਦੇ ਸੀ। ਹੁਣ ਗੱਲ ਤਾਂ ਵੀ ਸਾਜ਼ ਦੀ ਆ ਗਈ ਉੱਥੇ ਨਾ, ਗੱਲ ਉੱਥੇ ਸਾਜ਼ ਦੇ, ਉਹਦੇ ਵਿੱਚ ਇੱਕ ਤਰ੍ਹਾਂ ਦਾ ਮਨ ਨੂੰ ਖੁਰਾਕ ਮਿਲ ਗਈ ਰੌਲੇ ਦੀ। ਉਹ ਪਹਿਲਾਂ ਹੀ ਅੰਦਰ ਰੌਲਾ ਸੀ ਅਤੇ ਬਾਹਰ ਵੀ ਰੌਲਾ ਪੈ ਗਿਆ, ਦੋਵੇਂ ਇਕੱਠੇ ਹੋ। ਮੈਂ ਬੇਨਤੀ ਫਿਰ ਕਰਦੇ ਹਾਂ ਵੀ ਮੈਂ ਕਿਸੇ ਸਾਜ਼ ਦੇ ਵਿਰੁੱਧ ਜਾਂ ਕਿਸੇ ਛੈਣੇ ਜਾਂ ਢੋਲਕੀ ਦੇ ਵਿਰੁੱਧ ਨਹੀਂ ਬੋਲ ਰਿਹਾ। ਆ ਛੈਣਾ ਅਤੇ ਢੋਲਕੀ ਤਾਂ ਉਦੋਂ ਵੀ ਵੱਜਣਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੋਖ ਆਸਣ ਹੋਇਆ ਅਤੇ ਗੁਰੂ ਸਾਹਿਬ ਨੂੰ ਲੈ ਕੇ ਗਏ, ਉਦੋਂ ਵੀ ਤਾਂ ਵਜਾਉਣੇ ਨੇ ਨਾ। ਅਸੀਂ ਟਾਰਗੇਟ ਕਰ ਦਿੰਦੇ ਹਾਂ ਕਈ ਵਾਰੀ, ਸਾਜ਼ ਵਿੱਚ ਗਲਤੀ ਨਹੀਂ, ਪਰ ਸਾਜ਼ ਵਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਟੱਪੇ ਗਾਉਣੇ ਅਤੇ ਬੋਲੀਆਂ ਪਾਉਣੀਆਂ, ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਅੱਗੇ ਬਹਿ ਕੇ ਉਹਨਾਂ ਦੇ ਸਿਰ ਦੇ ਵਿੱਚ ਕੀ ਸਮਝਣ ਵਾਲੀ ਸ਼ਕਤੀ ਹੈ ਵੀ ਉਹ ਫਿਰ ਪਿੱਛੇ ਮਤਲਬ ਲਾਈਨਾਂ ਲਾ ਕੇ ਲੱਗੇ ਹੋਏ ਨੇ ਸੁਣਨ ਵਾਸਤੇ, ਕੀ ਮਿਲਦਾ ਉੱਥੋਂ? ਜਦੋਂ ਪ੍ਰਤੱਖ ਤੌਰ 'ਤੇ ਟੱਪੇ ਅਤੇ ਬੋਲੀਆਂ ਸੁਣੀ ਜਾਣੀਆਂ ਨੇ, ਅਤੇ ਫਿਰ ਵੀ ਅੱਖਾਂ ਬੰਦ ਕਰਕੇ ਪੱਟੀਆਂ ਬੰਨ੍ਹ ਕੇ ਚੰਗੀਆਂ ਮੋਟੀਆਂ ਮੋਟੀਆਂ ਵੀ ਕੀ ਹੋਇਆ? ਹੁਣ ਕੋਈ ਗੱਲ ਨਹੀਂ, ਬਸ ਅਸੀਂ ਇਹਦੇ ਪਿੱਛੇ ਤੁਰੇ ਸੀ, ਹੁਣ ਪਿਛਾਂ ਕਿਵੇਂ ਹਟ ਜਾਈਏ? ਬਸ ਉਹ ਹਉਮੈ ਹੈ, ਉਹ ਵੀ ਬਰੀਕੀ ਦੇ ਵਿੱਚ ਹਉਮੈ ਦਾ ਜਾਲ ਹੈ। ਤਾਂ ਇਸ ਤਰ੍ਹਾਂ ਦੀ ਸੰਗੀਤ ਦੀ ਗੱਲ ਨਹੀਂ ਹੈ। ਤਾਂ ਜਿਹੜੀ ਚੀਜ਼ ਦੇ ਵਿੱਚ, ਵਿਚਾਰ ਦੇ ਵਿੱਚ, ਬਰੀਕੀ ਵਿੱਚ ਜਾਣਾ, ਜੇ ਸਿੱਖੀ ਵਿੱਚ ਜਾਣਾ, ਜੇ ਸਿਮਰਨ ਵਿੱਚ ਜਾਣਾ, ਤਾਂ ਉੱਥੇ ਕੀੜੀ ਤੁਰਦੀ ਦੇ ਉੱਤੇ ਸੁਚੇਤ ਗਿਆਨ ਅਵਸਥਾ ਦਾ ਅਰਥ ਹੈ ਆਪਣੇ ਸਰੀਰ ਦੇ ਵਿੱਚ, ਆਪਣੇ ਮਨ ਦੇ ਵਿੱਚ ਹੋਣ ਵਾਲੀ ਹਰ ਇੱਕ ਹਰਕਤ ਨੂੰ ਬੜੀ ਬਰੀਕੀ ਦੇ ਨਾਲ ਵੇਖ ਲੈਣਾ, ਉਹਨੂੰ ਕਹਿੰਦੇ ਇਹ ਗਿਆਨ ਖੰਡ ਵਿੱਚ ਪਹੁੰਚ ਗਿਆ ਬੰਦਾ। ਇਸ ਭਰਮ ਵਿੱਚ ਨਾ ਪੈਣਾ ਵੀ ਮੈਨੂੰ ਚਾਰ ਅੱਖਰ ਇਕੱਠੇ ਕਰਕੇ ਮੈਂ ਜੋੜ ਦਿੱਤੇ ਅਤੇ ਗਿਆਨ ਬਹੁਤ ਹੈ ਮੇਰੇ ਕੋਲ। ਇਸ ਸੰਬੰਧ ਦੇ ਵਿੱਚ ਸਾਡੀ ਕੌਮ ਦੇ ਵਿੱਚ ਅੱਲੜ ਪ੍ਰਚਾਰਕਾਂ ਨੇ ਬਹੁਤ ਪਿਛਲੇ ਸਾਲਾਂ ਦੇ ਵਿੱਚ ਸਿੱਖ ਸੰਗਤ ਨੂੰ ਇਸ ਚੱਕਰ ਵਿੱਚ ਪਾਇਆ, ਕਿਹਾ ਪੜ੍ਹੋ ਸਾਡਾ ਕਿਤਾਬ 'ਚ ਆ। ਚਲੋ ਉਹ ਵੀ ਕਿਤੇ ਪੂਰਾ ਲਿਖ ਕੇ ਪਾਇਆ ਹੋਵੇ ਤਾਂ ਫਿਰ ਵੀ ਕੰਮ ਦਾ, ਪਰ ਗ੍ਰੰਥ ਦੇ ਵਿੱਚੋਂ ਇੱਕ ਇੱਕ ਪੰਕਤੀ ਕੱਢ ਕੇ ਲੋਕਾਂ ਨੂੰ ਭਰਮਾਂ ਵਿੱਚ ਅਤੇ ਭੁਲੇਖਿਆਂ ਵਿੱਚ, ਕਲਪਨਾ ਵਿੱਚ, ਸੜਦੇ ਬਲਦੇ ਵਿੱਚ ਪਾ ਦੇਣਾ ਅਤੇ ਕਹਿਣਾ ਜੀ ਅਸੀਂ ਗਿਆਨ ਵੰਡ ਦਿੱਤਾ ਹੁਣ ਸਾਰੀ ਦੁਨੀਆ ਵਿੱਚ। ਮੈਂ ਸੁਣਿਆ ਜਿਹਦੇ ਵਿੱਚ ਕਿਹਾ ਜਾਂਦਾ ਜੀ ਸਾਰੀ ਦੁਨੀਆ ਵਿੱਚ ਪੜ੍ਹ ਕੇ ਤਰਥੱਲੀ ਮਚਾ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਤਰਥੱਲੀ ਮਚਾ ਦਿੱਤੀ ਹੈ ਭਾਈ, ਇੱਥੇ ਲੋਕਾਂ ਨੂੰ ਕਲੀਅਰ ਕਰਨਾ ਸੀ ਕਿ ਲੋਕਾਂ ਨੂੰ ਦੁਬਿਧਾ ਵਿੱਚ ਪਾਉਣਾ ਸੀ। ਜੇ ਕਿਸੇ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਨਾ ਹੈ ਤਾਂ ਉਹਦੇ ਸੰਬੰਧ ਦੇ ਵਿੱਚ ਉਸ ਬੰਦੇ ਨੂੰ ਕਲੀਅਰ ਵੀ ਕਰਨਾ ਚਾਹੀਦਾ ਵੀ ਜੇ ਆਹ ਗਲਤ ਹੈ ਫਿਰ ਠੀਕ ਕਿਹੜਾ ਹੈ। ਦੋ ਗੱਲਾਂ ਨੇ ਨਾ, ਮੈਂ ਇੱਕ ਚੀਜ਼ ਨੂੰ ਖੰਡਨ ਕਰਨਾ, ਪਹਿਲੀ ਗੱਲ ਤਾਂ ਜਿਹੜੀ ਚੀਜ਼ ਚੱਲ ਰਹੀ ਹੈ, ਜਿਹੜੀ ਰਿਜ਼ਲਟ ਲਿਆ ਰਹੀ, ਉਹਨੂੰ ਖੰਡਨ ਕਰਨਾ ਕੀ ਹੈ? ਪਰ ਜਿਹਨੂੰ ਖੰਡਨ ਕੀਤਾ ਹੈ ਸਾਧ ਸੰਗਤ ਜੀ, ਇੱਕ ਨੂੰ ਗਲਤ ਦੱਸਿਆ, ਫਿਰ ਇਹ ਤਾਂ ਦੱਸੋ ਵੀ ਠੀਕ ਕੀ ਹੈ। ਇਹ ਤਾਂ ਮੈਂ ਝੱਟ ਕਹਿ ਦਿਆਂਗਾ ਵੀ ਇਤਿਹਾਸ ਦੇ ਵਿੱਚ ਆਹ ਚੀਜ਼ ਠੀਕ ਨਹੀਂ, ਆਹ ਵੀ ਚੀਜ਼ ਠੀਕ ਨਹੀਂ, ਮਰਿਆਦਾ ਵਿੱਚ ਆਹ ਵੀ ਚੀਜ਼ ਠੀਕ ਨਹੀਂ, ਫਿਰ ਕੁਝ ਠੀਕ ਵੀ ਹੋਵੇਗੀ। ਜੇ ਇਹ ਗਲਤ ਹੈ ਸਾਰਾ ਇਤਿਹਾਸ, ਜੇ ਇਹ ਸਾਰੇ ਗ੍ਰੰਥ ਗਲਤ ਨੇ, ਅਤੇ ਜਿੱਥੇ ਸਿੱਖ ਕੌਮ ਰਚੀ ਗਈ ਹੈ, ਜਿੱਥੇ ਸਾਰਾ ਕੁਝ ਹੋਇਆ, ਜੇ ਅਸੀਂ ਕਹਿੰਦੇ ਹਾਂ ਵੀ ਆਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਨਹੀਂ ਲਿਖਿਆ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਉਮਰ ਹੈ, ਆਰਬਲਾ ਹੈ, ਉਹ 42 ਸਾਲ ਦੀ ਹੈ, ਅਤੇ 42 ਸਾਲਾਂ ਦੇ ਵਿੱਚ ਫਿਰ ਉਹਨਾਂ ਨੇ ਜਿਹੜੇ ਕਾਰਜ ਕੀਤੇ ਨੇ, ਜਿਨ੍ਹਾਂ ਬਾਰੇ ਇੰਨਾ ਕੁਝ ਲਿਖਿਆ ਮਿਲਦਾ ਹੈ ਕਿ ਉਹਨਾਂ ਨੇ ਭਾਂਤ ਭਾਂਤ ਕੀ ਸਿੱਖਿਆ, ਜਿਹੜੀ ਸਿੱਖਿਆ ਪ੍ਰਾਪਤ ਕੀਤੀ, ਵਿੱਦਿਆ ਪ੍ਰਾਪਤ ਕੀਤੀ, ਉਹ ਕੁਝ ਨਾ ਕੁਝ ਕਿਤੇ ਨਾ ਕਿਤੇ ਠੀਕ ਵੀ ਲਿਖਿਆ ਹੋਵੇਗਾ। ਫਿਰ ਜੇ ਇਹ ਗਲਤ ਹੈ ਫਿਰ ਉਹਨੂੰ ਤਾਂ ਸਾਹਮਣੇ ਲਿਆਓ, ਜੇ ਇਹ ਗਲਤ ਹੈ ਫਿਰ ਉਹ ਠੀਕ ਹੋਵੇਗਾ। ਪਰ ਨਹੀਂ, ਇਹ ਗਿਆਨ ਨਹੀਂ, ਮੈਂ ਇਹ ਸਿਰਫ ਬੇਨਤੀ ਕਰ ਰਿਹਾ। ਇਹਨੂੰ ਵਰਨਾਤਮਕ ਗਿਆਨ ਕਿਹਾ ਜਾਂਦਾ ਵੀ ਇਸ ਬੰਦੇ ਨੂੰ ਅੱਖਰ ਬੋਲਣੇ ਆ ਗਏ ਨੇ, ਇਹਨੂੰ ਅੱਖਰ ਪੜ੍ਹਨੇ ਆ ਗਏ ਨੇ, ਇਹਨੂੰ ਗਿਆਨ ਨਹੀਂ ਕਿਹਾ ਜਾ ਸਕਦਾ। ਗਿਆਨ ਦਾ ਅਰਥ ਹੈ ਮਨ ਦਾ ਜਾਗਿਆ ਹੋਇਆ, ਉਹ ਵੀ ਬੰਦਾ ਗਿਆਨੀ ਹੈ, ਜਿਹਨੂੰ ਊੜਾ ਵੀ ਨਹੀਂ ਕਹਿਣਾ ਆਉਂਦਾ ਅਜੇ, ਉਹ ਵੀ ਗਿਆਨੀ ਹੋ ਸਕਦਾ। ਜਿਹੜਾ ਸਿਰਫ ਇਹ ਵੇਖ ਲੈਂਦਾ ਕਿ ਮੇਰਾ ਮਨ ਹੁਣ ਕੀ ਕਰ ਰਿਹਾ, ਤਾਂ ਉਹ ਜਿਹੜਾ ਸੰਨਿਆਸੀ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਵੀ ਮੇਰੇ ਇੰਨੇ ਜਪ ਤਪ ਅਤੇ ਮੇਰੀ ਪੜ੍ਹਾਈ ਅਤੇ ਵੇਦ ਗ੍ਰੰਥ ਬੜੇ ਪੜ੍ਹੇ ਨੇ, ਤਾਂ ਮੈਨੂੰ ਕੋਈ ਫਰਕ ਨਹੀਂ ਪਿਆ। ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਵਾਬ ਦਿੰਦੇ ਨੇ, ਕਹਿੰਦੇ ਤੂੰ ਗਿਆਨ ਵਿੱਚ ਨਹੀਂ ਗਿਆ। ਉਹ ਹੈਰਾਨ ਹੋ ਗਿਆ, ਉੱਠ ਕੇ ਖਲੋ ਗਿਆ, ਕਿਉਂਕਿ ਸਿਖਾਇਆ ਹੁੰਦਾ ਬੰਦਾ, ਕਹਿੰਦੇ ਗਿਆਨ ਤਾਂ ਮੇਰੇ ਕੋਲ ਬੜਾ। ਮਹਾਰਾਜ ਕਹਿੰਦੇ ਕਾਹਦਾ ਗਿਆਨ ਹੈ, ਕਹਿੰਦੇ ਮੈਂ ਚਾਰ ਵੇਦ ਪੜ੍ਹੇ ਨੇ, ਮੈਂ ਫਲਾਣਾ ਉਪਨਿਸ਼ਦ ਵੀ ਪੜ੍ਹਿਆ, ਮੈਂ ਪੁਰਾਣ ਸਭ ਕੁਝ ਸਾਰਾ ਪੜ੍ਹ ਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਸਾਰੇ ਗ੍ਰੰਥ ਪੜ੍ਹਦੇ ਨੇ, ਤੂੰ ਆਪਣੇ ਮਨ ਨੂੰ ਨਹੀਂ ਪੜ੍ਹਿਆ ਵੀ ਤੇਰਾ ਮਨ ਕੀ ਕਰ ਰਿਹਾ, ਗਏ ਤੇਰੇ ਪੜ੍ਹੇ ਹੋਏ ਗ੍ਰੰਥ ਐਵੇਂ ਗਏ, ਬਸ ਬੁੱਧੀ ਦੇ ਤਲ ਦੇ ਉੱਤੇ ਤੱਕੜੀ ਰੱਖ ਕੇ ਵਿਚਾਰਾਂ ਨੂੰ ਤੋਲਦਾ ਰਿਹਾ, ਜਿੱਥੇ ਬਹਿਸ਼ ਕਰਨੀ ਉੱਥੇ ਮੱਥਾ ਮਾਰ ਦਿੱਤਾ, ਅਗਲੇ ਦਾ ਵੀ ਮੱਥਾ ਪਾੜਿਆ ਅਤੇ ਆਪਣਾ ਵੀ ਪਾੜ ਦਿਆ, ਰੌਲਾ ਪਾ ਦਿੱਤਾ, ਦੁਬਧਾ ਪਾ ਦਿੱਤੀ, ਖਲਾਰਾ ਪਾ ਕੇ ਉਹ ਗਿਆ। ਇਹ ਕੀਤਾ ਉਹ ਸ਼ਰਧਾਲੂ ਸੀ, ਪਿਆਰ ਵਾਲਾ ਸੀ, ਉਹਨੇ ਕਿਹਾ ਫਿਰ ਸਹੀ ਰਸਤਾ ਦੱਸੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇ ਪਾ ਤੋ ਹੀ ਸੰਗ ਸਮਾਈ, ਉਹ ਪੁਮਦ ਜਿਉ ਬਾਸ ਪਸਤ ਹੈ ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ ਘੱਟ ਹੀ ਖੋਜੋ ਭਾਈ। ਫਿਰ ਗੁਰੂ ਸਾਹਿਬ ਨੇ ਜਿਹੜਾ ਉਹਦਾ ਜਵਾਬ ਦਿੱਤਾ ਵੀ ਤੂੰ ਆਪਣੇ ਆਪ ਨੂੰ ਆਪ ਪੜ੍ਹ ਤਾਂ ਤੇਰਾ ਭਰਮ ਮਿਟਣਾ ਹੈ। ਫਿਰ ਕਹਿੰਦੇ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਨੇ ਇਹਨੂੰ ਗਿਆਨ ਕਿਹਾ ਕਿ ਪਰਮੇਸ਼ਰ ਨੂੰ ਬਾਹਰ ਵੀ ਵੇਖਣਾ ਅਤੇ ਪਰਮੇਸ਼ਰ ਨੂੰ ਅੰਦਰ ਵੀ ਵੇਖਣਾ। ਹੁਣ ਗਿਆਨ ਦੇ ਅਰਥ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਗਿਆਨ ਦੇ ਅਰਥ ਸਿਮਰਨ ਨੇ ਕਿ ਤੁਸੀਂ ਅੰਦਰ ਵੀ ਪਰਮੇਸ਼ਰ ਨੂੰ ਵੇਖ ਰਹੇ ਹੋ ਅਤੇ ਬਾਹਰ ਵੀ ਵੇਖ ਰਹੇ ਹੋ। ਥੋੜ੍ਹਾ ਜਿਹਾ ਸੋਚ ਕੇ ਹੁਣ ਵੇਖੀਏ ਕਿ ਅੰਦਰ ਪਰਮੇਸ਼ਰ ਨੂੰ ਵੇਖ ਰਹੇ ਹਾਂ ਅਤੇ ਬਾਹਰ ਵੇਖ ਰਹੇ ਹਾਂ, ਨਹੀਂ ਉੱਥੇ ਤਾਂ ਵਿਚਾਰਾਂ ਦੇ ਬਸ ਚੱਖੜ ਝੁੱਲੇ ਹੋਏ ਨੇ, ਉੱਥੇ ਕਿੱਥੇ ਪਰਮੇਸ਼ਰ। ਇਹ ਗੁਰ ਗਿਆਨ ਬਤਾਈ, ਸਾਡੇ ਗੁਰੂ ਨੇ ਇਹਨੂੰ ਗਿਆਨ ਕਿਹਾ ਹੈ। ਸਾਡੇ ਗੁਰੂ ਨੇ ਇਹਨਾਂ ਟ੍ਰੈਕਟਾਂ ਨੂੰ ਗਿਆਨ ਨਹੀਂ ਕਿਹਾ ਕਿ 10 ਕੁ ਵਰਕੇ ਅੱਗ ਲਾਓ, ਗੱਲਾਂ ਕਰਕੇ ਛਾਪ ਕੇ ਅਤੇ ਲੋਕਾਂ ਵਿੱਚ ਵੰਡ ਦਿਓ ਅਤੇ ਲੋਕ ਭਿੜਦੇ ਰਹਿਣ ਅਤੇ ਆਪ ਪਿੱਛੇ ਖਲੋ ਕੇ ਤਾੜੀਆਂ ਮਾਰੋ, ਇਹਨੂੰ ਨਹੀਂ ਕਿਹਾ। ਆਪਣੇ ਕਮਰੇ ਵਿੱਚ ਆ ਕੇ ਤਾੜੀਆਂ ਮਾਰ ਕੇ ਆਪਸ ਵਿੱਚ ਹੱਸੋ ਵੀ ਕੋਈ ਗੱਲ ਨਹੀਂ, ਬੜਾ ਵਧੀਆ ਨਾਂ ਚੱਲ ਗਿਆ, ਵਿਵਾਦ ਵਿੱਚ ਤਾਂ ਆਇਆ ਘੜੀ, ਗਾਲਾਂ ਤਾਂ ਚਾਰ ਲੋਕਾਂ ਨੇ ਕੱਢੀਆਂ ਨੇ, ਪਰ ਕੰਮ ਬੜਾ ਵਧੀਆ ਚੱਲ ਗਿਆ। ਗਿਆਨ ਦੇ ਅਰਥ ਨੇ ਸਿਮਰਨ, ਹੋਸ਼ ਵਿੱਚ ਆਉਣਾ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਨੇ ਇਹਨੂੰ ਹੀ ਗਿਆਨ ਦੱਸਿਆ ਕਿ ਜਦੋਂ ਤੁਸੀਂ ਬਾਹਰ ਵਹਿੰਦੇ ਹੋ, ਬਾਹਰ ਦਿਵ ਦ੍ਰਿਸ਼ਟੀ ਪਰਮੇਸ਼ਰ ਨੂੰ ਵੇਖਣਾ, ਸਾਰੀ ਅਕਾਲ ਉਸਤਤ ਦਸਮ ਪਾਤਸ਼ਾਹ ਨੇ, ਸਾਰੀ ਅਕਾਲ ਉਸਤਤ, ਜਿੰਮੀ ਤੂੰ ਹੀ, ਜਮਾ ਤੂੰ ਹੀ, ਮੱਕੀ ਤੂੰ ਹੀ, ਮੱਕਾ ਤੂੰ ਹੀ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਜਿੱਧਰ ਵੇਖਣਾ। ਅਤੇ ਉਹੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ, ਏਕ ਅਨੇਕ ਵਿਆਪਕ ਪੂਰਨ ਜਦ ਦੇਖੋ ਤਦ ਸੋਈ। माया चित्र विचित्र विमोहित बिरला बूझे कोई, सब गोविंद है सब गोविंद है, गोविंद बिन नहीं कोई। हुण कुछ ग्रंथ ने जिहड़े एक पासर परमेश्वर नूं बिंदे ने भी उहदी उहदा निर्गुण स्वरूप। गुरु गोबिंद सिंह ते उदों अगली अवस्था में चले जाते ने, वह कहते हैं जिथे चंगयाई है उत्थे भी तू है, जिथे बुरियाई है उत्थे भी मैं पिछले पासे तेनू बैठिया होया, उत्थे भी तेरा जलवा काम कर रहा है। जिथे एक बंदा शांत रूप दे विच है, शांत रूप विच भी तू है, ते जिस थां ते कलेश है उस कलेश दे विच भी तू है। हुण कलेश ते शुरू तो रहा, संसार है ही इस तरह का। शांति दे विचों असीं कहिंदे आ वी शांति होवेगी ते तां नाम जपांगे, इह आपां कमजोर हाँ, सानू शांति चाहीदी, एनवायरमेंट जिहड़ी शांत चाहीदी है तां सिमरन कर सकांगे। इह साडी लोड़ है। इह जिहड़ा भगत अंदरों परिपक्व हो गया ना, वह वातावरण के प्रभाव थले नहीं चलता। हुण गुरु अर्जन देव जी दे जीवन विच वेखो किन्ना, जे तुसीं वेखो ते कलेश ही है ना, हर रोज़ वड्डे भरा ने एक अद्धी गल कोई ना कोई पुठी कर देनी पृथ्वी चंद। तुसीं सोचो भी इन्ना कलेश किसी बंदे दे जीवन विच होवेगा कि जिस का कई साल पिछों एक पुत्र जन्म लवे ते वड्डा भरा सका भरा जिहड़ा वह पैसे दे दे के कदी किसी नूं भेजे भी कदी किसी नूं भी इहनूं हरगोबिंद नूं मरवा दिओ खत्म कर दिओ, इह तों वध कलेश की होवेगा। हुण कलेश उत्थे बड़ा है, पर गुरु अर्जन देव जी की अंदरली जिहड़ी बेसिक पावर है, शक्ति है, वह इन्नी ज़्यादा है कि वह बाहरली अवस्था नूं अंदर नहीं आउंदी। बाहरली अवस्था नूं एक मतलब अंदर सिक्योरिटी लग गई, जिवें आपां कहिंदे आ ना भी एक सूरज दे ते साडी धरती दे दरम्यान एक बॉर्डर बनिया होया, लेयर बनी हुई है जिहड़ी सूरज दीआं उहनां किरणां नूं जमीन ते नहीं आउण दिंदी, जिहड़ियां किरणां साडे शरीर नूं रोग लाउंदियां। इह विज्ञानकां दा तत्थ है कि धरती दे आले दुआले बड़े मील दूर एक सिक्योरिटी चौवां पासे बनी हुई है तत्तां दी, जिहड़ियां सूरज दे विचों कई जहरीलियां किरणां निकलदियां ने उहनां नूं रोक लैंदी है, ते जिहड़ियां दी सानूं लोड़ है उहनां नूं भेज दिंदी। वेखो परमेश्वर किन्ना बेअंत है। ते उह कहिंदे ने भी हुण की होया, हुण आ जिहड़े असीं एडे एडे वड्डे मतलब असीं जिहनूं तरक्की कहिंदे आ, ये जो कुछ साढ़े को जहाज गड्डिया सारा कुछ जिन्ना डीजल पेट्रोल गैस असी फूक रहे, इहदी जिहड़ी साध संगत जी इहदा पोल्यूशन है जिहड़ा, वह कहिंदे भी इहदा पोल्यूशन इन्ना ज़्यादा फैलिया है कि वह जिहड़ी मतलब हदबन्नी बनाई सी परमेश्वर ने कि सूरज दीआं किरणां वह ना आउण जिहड़ियां साडा नुकसान कर दीआं हन, उन्होंने उहदे विच सुराख कर दिते ने, उस रुकावट दे विच उन्हां राह बना दिता है, ते सूरज दीआं वह भी किरणां अंदर आ रही ने जिहड़ियां साडा नुकसान कर दीआं ने साडे ब्रह्मंड साडे शरीर। वेखो रब किन्ना कु बेअंत होवेगा। गुरु का शब्द की करदा है, गुर का शब्द रखवारे चौंकी चौगिरद हमारे। असीं कहिंदे आ पाठ क्यों करना, की लोड़ है इहदी। असीं कहिंदे आ सौण लग्यां पाठ क्यों करना, बड़ा वड्डा ज्ञान है सौण लग्यां पाठ करन, जां 24 घंटे विच जिहड़ा पाठ कीता जांदा। जिवें एक शरीरक पोल्यूशन है, इसे तरह मन का भी एक पोल्यूशन है। मन के उत्ते भी कई ऐसियां चीज़ां इंटर कर जांदियां ने जिहड़ियां मन नूं नैगेटिव करदियां ने, पुठा करदियां ने, पुठा सोचण लई मजबूर करदियां। ਤੁਸੀਂ ਕਹਿੰਦੇ ਹੋ ਪੁੱਠਾ ਸੋਚਦਾ ਮਨ। ਇਹ ਅਕਾਲ ਪੁਰਖ ਪਰਮੇਸ਼ਰ ਨੇ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਇਹ ਰਾਤ ਨੂੰ ਸ਼ਬਦ ਪੜ੍ਹਨ ਦੀ ਪਰੰਪਰਾ ਕਿੱਥੋਂ ਚੱਲੀ? ਸਾਰੀਆਂ ਚੀਜ਼ਾਂ ਦੇ ਪਿੱਛੇ ਬੈਕ ਵਿੱਚ ਤੱਤ ਹੈ, ਤੱਤੀ ਹਵਾ ਕੋਈ ਹੈ, ਜਿਹੜੀ ਲੱਗ ਸਕਦੀ ਤੱਤੀ ਹਵਾ ਕੋਈ ਹੈ ਉਹਦੇ ਤੋਂ ਰੋਕਣ ਲਈ। ਜਦੋਂ ਅਸੀਂ ਸੌਂਦੇ ਹਾਂ ਉਹਦੇ ਵਿੱਚ ਕਈ ਐਸੇ ਤੱਤ ਸਾਡੇ ਦਿਮਾਗ ਵਿੱਚ ਜਾ ਸਕਦੇ ਨੇ ਜਿਹੜੇ ਸਵੇਰੇ ਉੱਠਦਿਆਂ ਸਾਨੂੰ ਨਾਸਤਿਕ ਕਰ ਦੇਣ, ਰੱਬ ਤੋਂ ਦੂਰ ਕਰ ਦੇਣ। ਤਾਂ ਉਹਨੂੰ ਚੌਵਾਂ ਪਾਸੇ ਸ਼ਬਦ ਨੇ, ਕਿਉਂਕਿ ਬਾਣੀ ਵਿੱਚ ਸ਼ਕਤੀ ਹੈ। ਹੁਣ ਤਰਕ ਕਰਨ ਨਾਲ ਤਾਂ ਜੋ ਮਰਜ਼ੀ ਤੁਸੀਂ ਕਰੀ ਜਾਓ, ਤਰਕ ਤਾਂ ਇਹ ਵੀ ਕੀਤਾ ਜਾ ਸਕਦਾ ਵੀ ਫਿਰ ਜਿਹੜੇ ਲੋਕ ਸੋਹਿਲਾ ਸਾਹਿਬ ਨਹੀਂ ਪੜ੍ਹਦੇ ਕਿੰਨੇ ਕਰੋੜਾਂ ਨੇ, ਸਿੱਖ ਤਾਂ ਸਾਰੇ 2 ਕਰੋੜ ਨੇ, ਅਤੇ ਬਾਕੀਆਂ ਦਾ ਕਿਵੇਂ ਸਰਦਾ ਹੋਵੇ। ਜਾਂ ਜਿਹੜੇ ਕੋਈ ਵੀ ਮੈਡੀਟੇਸ਼ਨ ਨਹੀਂ ਕਰਦੇ ਉਹਨਾਂ ਨੂੰ, ਜਿਹੜਾ ਇੱਕ ਬੰਦਾ ਜਿਹਦੇ ਕੋਲ ਹੀ ਕੁਝ ਨਹੀਂ ਉਹਨੂੰ ਡਾਕਾ ਕੀ ਪੈਣਾ, ਉਹਦੇ ਪਹਿਲੇ ਜੇਬ ਖਾਲੀ, ਉਹਨੂੰ ਕੋਈ ਖਤਰਾ ਨਹੀਂ, ਉਹਦੇ ਜਿਵੇਂ ਦਾ ਜਿਉਂਦਾ ਉਵੇਂ ਦੇ ਮ੍ਰਿਤਕ ਹੈ, ਬਰਾਬਰ ਹੈ, ਉਹਨੂੰ ਕੁਝ ਨਹੀਂ ਫਰਕ ਪੈਣਾ। ਪਰ ਜਿਹਦੇ ਕੋਲ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਤਾਂ ਜਿਹਦੇ ਕੋਲ ਨਾਮ ਦਾ ਪਦਾਰਥ ਹੈ ਉਹਨੂੰ ਸਿਕਿਉਰਿਟੀ ਦੀ ਲੋੜ ਹੈ। ਉਹ ਜਿਹੜੀ ਕਿਰਨਾਂ ਜਿਹੜੀਆਂ ਰੋਕਣ ਵਾਸਤੇ ਸੂਰਜ ਦਾ ਚੌਵਾਂ ਪਾਸੇ ਰੁਕਾਵਟ ਲਾਈ ਹੈ, ਇਸੇ ਤਰ੍ਹਾਂ ਸਾਡੇ ਦੁਆਲੇ ਗੁਰਬਾਣੀ ਇੱਕ ਰੁਕਾਵਟ ਲਾ ਦਿੰਦੀ ਜਿਹਦੇ ਵਿੱਚ ਮਾੜੀਆਂ ਵਾਸ਼ਨਾਵਾਂ, ਮਾੜੇ ਖਿਆਲ ਸਾਡੇ ਵਿੱਚ ਇੰਟਰ ਨਹੀਂ ਕਰਦੇ, ਪ੍ਰਵੇਸ਼ ਨਹੀਂ ਕਰਦੇ। ਉਹਨੂੰ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ। ਇਸ ਤਰ੍ਹਾਂ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਗਿਆਨ ਅਵਸਥਾ ਦੀ ਗੱਲ ਕਰਦੇ ਨੇ, ਅਤੇ ਅੱਜ ਦੇ ਸਮੇਂ ਦੇ ਵਿੱਚ ਇਸ ਵਕਤ ਦੇ ਵਿੱਚ ਜਿਹੜਾ ਸਾਡੀਆਂ ਸਟੇਜਾਂ ਦੇ ਉੱਤੋਂ, ਹੁਣ ਤਾਂ ਵੈਸੇ ਗੁਰੂ ਦੀ ਕਿਰਪਾ ਹੋ ਗਈ ਵੀ ਸੰਗਤ ਨੇ, ਸਿੰਘਾਂ ਨੇ ਇੰਨੇ ਕੁ ਸਾਲ 'ਤੇ ਲੱਗਣੇ ਸਨ ਸੰਗਤ ਨੂੰ ਪਤਾ ਲੱਗਦਿਆਂ ਵੀ ਫਲਾਣਾ ਬੰਦਾ ਕੀ ਬੋਲ ਰਿਹਾ, ਅਤੇ ਸੰਗਤ ਨੇ ਹੁਣ ਸਾਂਭ ਲਿਆ ਤਕਰੀਬਨ ਵੀ ਜਿਹੜੇ ਲੋਕ ਸਾਨੂੰ ਗੁਰੂ ਸਾਹਿਬ ਦੇ ਉਸ ਹਿੱਸੇ ਨਾਲੋਂ ਦੂਰ ਕਰ ਰਹੇ ਨੇ ਜਿਹਦੇ ਵਿੱਚ ਭਾਵਨਾ ਹੈ, ਪਿਆਰ ਹੈ, ਉਹ ਉਹਨਾਂ ਨੇ ਸਾਂਭ ਲਿਆ ਉਹਨੂੰ ਚੀਜ਼ ਨੂੰ, ਉਹਨਾਂ ਨੂੰ ਦੱਸ ਦਿੱਤਾ ਵੀ ਅਸੀਂ ਤੁਹਾਡੀ ਗੱਲ ਨਹੀਂ ਸੁਣਦੇ। ਪਰ ਅਜੇ ਵੀ ਉਸ ਤਰੀਕੇ ਦੇ ਨਾਲ ਇੰਟਰਨੈੱਟ ਦੇ ਰਾਹੀਂ, ਹੋਰ ਸਾਧਨਾਂ ਦੇ ਰਾਹੀਂ ਇਸ ਜ਼ਹਿਰ ਨੂੰ ਲੋਕਾਂ ਦੇ ਕੰਨਾਂ ਤੱਕ ਪਾ ਰਹੇ। ਇਹ ਬੜੀ ਖਤਰਨਾਕ ਪ੍ਰਵਿਰਤੀ ਹੈ, ਸਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਕਈ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਤੁਸੀਂ ਵੇਖੋ ਅੱਜ ਤੁਸੀਂ ਸੰਗਤ ਦੇ ਰੂਪ ਵਿੱਚ ਆਇਓ, ਸੰਗਤ ਇਹਨੂੰ ਜ਼ਿਆਦਾ ਵੀ ਹੁੰਦੀ ਕਈ ਥਾਵਾਂ 'ਤੇ। ਪਰ ਇੱਕ ਬੜਾ ਵੱਡਾ ਸਵਾਲ ਹੈ ਕਿ ਕਿਤੇ ਕਿਤੇ ਟਾਵਾਂ ਟਾਵਾਂ ਤੁਹਾਨੂੰ 30 ਸਾਲ ਤੋਂ 25 ਸਾਲ ਤੋਂ ਥੱਲੇ ਵਾਲਾ ਨੌਜਵਾਨ ਸੰਗਤ ਵਿੱਚ ਬੜਾ ਘੱਟ ਮਿਲੇ। ਅਸੀਂ ਕਹਾਂਗੇ ਉਹ ਤਾਂ ਪੜ੍ਹਦੇ ਨੇ ਜੀ, ਨਹੀਂ ਇਹ ਬਹਾਨਾ ਨਹੀਂ, ਇਹ ਪੜ੍ਹਾਈ ਦੀ ਗੱਲ ਨਹੀਂ ਹੈ। 1 ਘੰਟਾ ਕੱਢਿਆ ਜਾ ਸਕਦਾ ਗੁਰੂ ਘਰ ਲਈ, ਜਾਂ ਉਹ ਆਏਗਾ ਅਤੇ ਉਹ ਪੂਜਾ ਦਾ ਤਰੀਕਾ ਹੈ, ਬਾਹਰੋਂ ਕੰਨਾਂ ਨੂੰ ਹੱਥ ਲਾਉਣਾ, ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ, ਫਿਰ ਪਿੱਛੋਂ ਦੀ ਆਉਣਾ, ਫਿਰ ਇੱਧਰ ਨੂੰ ਹੱਥ ਚੁੰਮਣ, ਆਹ ਕਰਨਾ, ਇਹ ਸਾਰੀ ਉਹੀ ਐਕਟਿੰਗ ਜਿਹੜੀ ਫਿਲਮਾਂ ਦੇ ਵੀ ਐਕਟਰ ਨਹੀਂ ਆਉਂਦੇ ਗੁਰੂ ਗ੍ਰੰਥ ਸਾਹਿਬ ਦੇ ਕੋਲ, ਉੱਥੋਂ ਸਿੱਖਿਆ ਜਿਹਨਾਂ ਨੇ। ਬਸ ਉਹਨਾਂ ਨੇ ਕੰਨ ਵਿੱਚ ਨਹੀਂ ਕੋਈ ਚੀਜ਼ ਪੈਣ ਦੇਣੀ। ਇਹ ਬੜਾ ਚਿੰਤਾ ਦਾ ਵਿਸ਼ਾ ਹੈ। ਜੇ ਮੈਂ ਤੁਹਾਨੂੰ ਕਹਾਂ ਤਾਂ ਆਪਾਂ ਸੋਚਾਂਗੇ ਨੈਗੇਟਿਵ ਗੱਲ ਹੈ, ਪਰ ਇਹ ਨੈਗੇਟਿਵ ਨਹੀਂ। ਮੈਂ ਆਪ ਜੀ ਨੂੰ ਬੇਨਤੀ ਕਰਾਂ, 75% ਸਿੱਖ ਗੁਰਦੁਆਰੇ ਗੁਰਬਾਣੀ ਸੁਣਨ ਲਈ ਨਹੀਂ ਆ ਰਿਹਾ। ਉਹ ਸਿਰਫ ਇੱਕ ਉਹੀ ਜਿਵੇਂ ਪੰਡਿਤਾਂ ਦਾ ਮੇਲਾ ਲੱਗਦਾ ਸੀ, ਪੁਜਾਰੀਆਂ ਦਾ, ਵੀ ਮੇਲਾ ਲੱਗਣਾ ਅਤੇ ਮੇਲੇ ਵਿੱਚ ਬਸ ਜਾਣਾ ਅਤੇ ਆਉਣਾ ਅਤੇ ਰੌਲਾ ਪਾਉਣਾ ਅਤੇ ਰੌਲਾ ਪਾਉਣਾ, ਬਸ ਉਹਦੇ ਲਈ ਜਾ ਰਿਹਾ, ਸੁਣਨ ਲਈ ਨਹੀਂ ਆ ਰਿਹਾ ਵੀ ਕੀ ਗੱਲ ਕਹੀ ਜਾ ਰਹੀ ਹੈ। ਤਾਂ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ ਕਿ ਮਾਤਾ ਪਿਤਾ ਤਾਂ ਗੁਰਦੁਆਰੇ ਵਿੱਚ ਆ ਜਾਂਦਾ ਅਤੇ ਉਹ ਜਿਹੜਾ ਨੌਜਵਾਨ ਤਬਕਾ ਹੈ ਉਹਨਾਂ ਨੂੰ ਇੰਟਰਨੈੱਟ ਦੇ ਰਾਹੀਂ ਇਹ ਜ਼ਹਿਰ ਪਾਈ ਜਾ ਰਹੀ ਹੈ ਵੀ ਇਹ ਗੱਲਾਂ ਕੁਝ ਨਹੀਂ ਗੁਰਦੁਆਰਾ, ਇਹ ਤਾਂ ਐਵੇਂ ਹੀ ਫਿਰ ਇੱਕ ਅੱਧੀ ਚਿਣਗ ਛੱਡ ਕੇ ਗੁਰਦੁਆਰੇ ਵਿੱਚ ਰੌਲਾ ਪਵਾ ਦਿੱਤਾ, ਲੜਾਈ ਪਵਾ ਦਿੱਤੀ। ਫਿਰ ਤੁਸੀਂ ਵੇਖੋਗੇ ਉਹ ਬੱਚੇ ਕਹਿਣਗੇ ਅਸੀਂ ਤਾਂ ਉੱਥੇ ਜਾਣਾ ਹੀ ਨਹੀਂ, ਉੱਥੇ ਤਾਂ ਲੜਦੇ ਨੇ ਜੀ। ਅਤੇ ਲੜਾਈ ਤਾਂ ਫਿਰ ਘਰ ਵਿੱਚ ਵੀ ਹੁੰਦੀ, ਕਦੀ ਕੋਈ ਇਹ ਨਹੀਂ ਕਹਿੰਦਾ ਵੀ ਮੈਂ ਘਰ ਛੱਡ ਕੇ ਬਾਹਰ ਤੁਰ ਜਾਣਾ, ਆਪਣੇ ਘਰਾਂ ਦੇ ਵਿੱਚ ਵੀ ਹੁੰਦਾ ਹੀ ਹੈ ਨਾ, ਜਵਾਬ ਪਤਾ ਕੀ ਦੇਣਗੇ ਉਹਨੂੰ, ਬੁੱਝੋ ਵੀ ਕਿੱਥੋਂ ਆ ਰਿਹਾ। ਉਹ ਜਿਹੜਾ ਮੋਬਾਈਲ ਦੇ ਵਿੱਚ ਬਟਨ ਦੱਬ ਕੇ ਇੰਟਰਨੈੱਟ ਦੇ ਸਾਡੇ ਜਿਹੜੇ ਜਾਗਰੂਕ ਵਿਦਵਾਨ ਨੇ ਨਾ, ਉਹ ਪਾ ਰਹੇ ਨੇ ਵੀ ਜਿਹੜੇ ਲੋਕ ਗੁਰਦੁਆਰਿਆਂ ਦੇ ਵਿੱਚ ਵੇਖੋ ਕਿਵੇਂ ਲੜਦੇ ਭਿੜਦੇ, ਉਹ ਪਤਾ ਨਹੀਂ ਲੱਗਦਾ ਵੀ ਲੜਾਉਂਦਾ ਪੜਾਉਂਦਾ ਹੈ ਕੌਣ, ਹੈ ਗਰੁੱਪ ਕੌਣ ਪੈਦਾ ਕਰਦਾ, ਉਹ ਲੜਾਈ ਪੈਦਾ ਕੌਣ ਕਰਦਾ। ਅਤੇ ਫਿਰ ਉਹਨਾਂ ਨੂੰ ਕਿਹਾ ਜਾਂਦਾ ਉੱਥੋਂ ਤੁਹਾਨੂੰ ਕੀ ਮਿਲਣਾ ਜਿੱਥੇ ਇੰਨੀ ਲੜਾਈ ਹੁੰਦੀ। ਇਸ ਲਈ ਗੁਰਦੁਆਰੇ ਵੱਲ ਮੂੰਹ ਨਹੀਂ ਕਰਨਗੇ। 25 ਸਾਲ ਤੋਂ 30 ਸਾਲ ਤੋਂ ਥੱਲੇ ਬੜੇ ਭਾਗਾਂ ਵਾਲੇ ਸਰੀਰ ਨੇ ਜਿਹੜੇ ਨੌਜਵਾਨ ਗੁਰੂ ਘਰ ਵਿੱਚ ਆ ਕੇ ਕੀਰਤਨ ਜਾਂ ਕਥਾ ਨੂੰ ਜਾਂ ਕਿਸੇ ਚੀਜ਼ ਨੂੰ ਸੁਣਦੇ ਹੋਣਗੇ, ਬੜੀ ਭਾਗਾਂ ਦੀ ਗੱਲ ਹੈ। ਨਹੀਂ ਤਾਂ ਉਹਨਾਂ ਨੇ ਉਹਨਾਂ ਦੇ ਕੰਨਾਂ ਵਿੱਚ ਐਸੀ ਜ਼ਹਿਰ ਪਾਈ ਹੈ ਵੀ ਇਹ ਸਾਰਾ ਕੁਝ ਕੁਝ ਵੀ ਨਹੀਂ, ਮਕਸਦ ਪਿੱਛੇ ਇਹ ਹੈ, ਇਹ ਚੱਲਿਆ ਅਕਾਲ ਤਖ਼ਤ ਤੋਂ ਲੈ ਕੇ ਵੀ ਮੁਨਕਰ ਕਰਨਾ ਸਿੱਖ ਕੌਮ ਨੂੰ ਗੁਰੂ ਧਾਮਾਂ ਤੋਂ। ਅਤੇ ਹੁਣ ਛੋਟੀਆਂ ਗੁਰਦੁਆਰਿਆਂ 'ਤੇ ਵੀ ਇਹ ਚੱਲ ਰਿਹਾ, ਕਿਸੇ ਤਰ੍ਹਾਂ ਵਿਸ਼ਵਾਸ ਉੱਠ ਜਾਏ, ਭਰੋਸਾ ਉੱਠ ਜਾਏ, ਕਕਾਰਾਂ ਤੋਂ ਵੀ ਭਰੋਸਾ ਉੱਠ ਜਾਏ ਹੌਲੀ ਹੌਲੀ ਵੀ ਇਹਨਾਂ ਨੇ ਕੀ ਕਰਨਾ, ਹੁਣ ਤਾਂ ਟੈਂਕ ਆ ਗਏ ਨੇ ਜੀ, ਹੁਣ ਐਸ ਕਿਰਪਾਨ ਨੇ ਕੀ ਕਰਨਾ, ਹੁਣ ਤਾਂ ਟੈਂਕ ਆ ਗਏ। ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ। ਤੁਸੀਂ ਗੁਰਦੁਆਰੇ ਕਿਉਂ ਜਾਣਾ, ਉੱਥੇ ਤਾਂ ਲੜਾਈ ਹੁੰਦੀ ਹੈ, ਉਹ ਬੱਚੇ ਮੰਨ ਜਾਂਦੇ ਨੇ ਵਿਚਾਰੇ। ਪਰ ਮੈਂ ਬੇਨਤੀ ਕਰ ਰਿਹਾ ਸਾਂ ਵੀ ਘਰ ਦੇ ਵਿੱਚ ਰੋਜ਼ ਜਾਂ ਚੌਥੇ ਦਿਨ ਜਾਂ ਕਿਤੇ ਨਾ ਕਿਤੇ 4 ਭਾਂਡੇ ਖੜਕਦੇ ਨੇ, ਪਰ ਕਦੇ ਕੋਈ ਇਹ ਨਹੀਂ ਕਹਿੰਦਾ ਮੈਂ ਘਰ ਛੱਡ ਕੇ ਪਰਾਂ ਹੋ ਜਾਂਦਾ ਵੀ ਇੱਥੇ ਲੜਾਈ ਹੁੰਦੀ ਹੈ। ਉੱਥੇ ਸਾਰੀ ਉਮਰ ਕੱਢਦੇ ਉਹਨੂੰ ਨਜਿੱਠਦੇ ਨੇ। ਇਹ ਗੁਰਦੁਆਰਾ ਹੈ, ਲੜਾਈ ਝਗੜਾ ਇਹ ਹੋਣਾ ਇੱਕ ਸੁਭਾਵਿਕ, ਗੁਰੂ ਸਾਹਿਬ ਦੇ ਟਾਈਮ 'ਤੇ ਵੀ ਹੁੰਦਾ ਰਿਹਾ, ਗੁਰੂ ਸਾਹਿਬ ਦੇ ਉੱਤੇ ਹਮਲੇ ਹੁੰਦੇ ਰਹੇ ਨੇ, ਪਰ ਮਹਾਰਾਜ ਨੇ ਫਿਰ ਵੀ ਗੁਰੂ ਅਸਥਾਨਾਂ ਦੀ ਗੱਲ ਕੀਤੀ ਹੈ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਅਗਿਆਨ ਅਵਸਥਾ ਦੇ ਵਿੱਚ ਲੋਕਾਂ ਨੂੰ ਭੜਕਾਉਣਾ, ਲੋਕਾਂ ਨੂੰ ਗਲਤ ਗਿਆਨ ਦੇਣਾ, ਗਿਆਨ ਦੇ ਅਰਥ ਕੀ ਨੇ, ਅੱਜ ਦੇ ਸਮੇਂ ਵਿੱਚ ਸਿੱਖ ਕੌਮ ਨੂੰ ਇਸ ਗੱਲ ਨੂੰ ਜਾਣ ਲੈਣਾ ਬੜਾ ਜ਼ਰੂਰੀ ਹੈ ਕਿ ਇੱਕ ਕਥਾਵਾਚਕ ਤੋਂ ਪੁੱਛਣਾ ਵੀ ਗਿਆਨ ਕਿਹਨੂੰ ਕਹਿੰਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਣਾ। ਜੇ ਸਾਡੇ ਤੋਂ ਪੁੱਛੋਗੇ ਤਾਂ ਅਸੀਂ ਤਾਂ ਕਹਾਂਗੇ ਉਹ ਟ੍ਰੈਕਟ ਹੈ ਜਿਹੜਾ ਛੋਟਾ ਜਿਹਾ ਜਿਹਦੇ ਵਿੱਚ ਮੈਂ ਆਪਣਾ 10ਮ ਗ੍ਰੰਥ ਵਿੱਚੋਂ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਿਰਲੀਆਂ ਪੰਕਤੀਆਂ ਜਿਹੜੀਆਂ ਤੁਹਾਨੂੰ ਗੁਰੂ ਨਾਲੋਂ ਤੋੜਦੀਆਂ ਨੇ ਉਹ ਮੇਰੇ ਵਾਲੀ ਕਿਤਾਬ ਪੜ੍ਹ ਦਿਓ, ਬਸ ਤੁਹਾਨੂੰ ਗਿਆਨ ਆ ਗਿਆ। ਅਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋਗੇ ਉਹ ਕਹਿਣਗੇ ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਗੁਰੂ ਕੇ ਸਿੱਖਾ ਸ਼ਬਦ ਦੀ ਕਮਾਈ ਕਰ, ਆਪਣੇ ਅੰਦਰ ਪਰਮੇਸ਼ਰ ਨੂੰ ਵੇਖ ਅਤੇ ਬਾਹਰੋਂ ਵੀ ਉਹਨੂੰ ਵੇਖ। ਇਹਨੂੰ ਗਿਆਨ ਕਹਿੰਦੇ ਨੇ। ਗਿਆਨ ਅਵਸਥਾ ਦੇ ਵਿੱਚ ਉਹ ਸੰਨਿਆਸੀ ਨੂੰ ਜਵਾਬ ਦਿੰਦੇ ਨੇ ਜਿਹਦੇ ਵਿੱਚ ਉਹ ਗਿਆਨ ਦੀ ਗੱਲ ਕਰਦੇ ਨੇ ਕਿ ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਆਪਾਂ ਇੱਕ ਗੱਲ ਕਰ ਰਹੇ ਸੀ, ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਵਹਿੰਦੇ ਅਤੇ ਉਹਨਾਂ ਚਿਰ ਅੰਦਰੋਂ ਭਰਮ ਨੇ ਨਹੀਂ ਟੁੱਟਣਾ, ਅਗਿਆਨ ਨੇ ਬਣੇ ਰਹਿਣਾ। ਇਸ ਲਈ ਹੁਣ 15 ਮਿੰਟਾਂ ਦੇ ਵਿੱਚ ਆਪ ਜੀ ਨੂੰ ਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਇਹ ਪਤਾ ਲੱਗ ਗਿਆ ਕਿ ਗਿਆਨ ਕਹਿੰਦੇ ਨੇ ਬਾਹਰ ਭੀਤਰ ਏਕੋ ਜਾਣੋ। ਇੱਕ ਵਾਰੀ ਇਸ ਪੰਕਤੀ ਨੂੰ ਸਾਰੇ ਪੜ੍ਹੀਏ, ਬਾਹਰ ਭੀਤਰ ਏਕੋ ਜਾਣੋ, ਬਾਹਰ ਭੀਤਰ ਏਕੋ ਜਾਣੋ, ਬਾਹਰ ਭੀਤਰ। ਬਾਹਰ ਭੀਤਰ ਏਕੋ ਜਾਣੋ, ਬਾਹਰ ਭੀਤਰ ਏਕੋ ਜਾਣੋ, ਬਾਹਰ ਭੀਤਰ। ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਇਹ ਗੁਰ ਇਹ ਗੁਰ ਗਿਆਨ ਬਤਾਈ, ਇਹ ਗੁਰ ਗਿਆਨ ਬਤਾਈ, ਇਹ ਗੁਰ ਹੁਣ ਸਾਰਿਆਂ ਨੂੰ ਆਪਾਂ ਨੂੰ ਕਲੀਅਰ ਹੋ ਗਿਆ ਵੀ ਗਿਆਨ ਕਿਹਨੂੰ ਕਹਿੰਦੇ ਨੇ। ਇਸ ਪੰਕਤੀ ਉੱਤੇ ਮੈਂ ਜ਼ੋਰ ਵਾਰ ਵਾਰ ਕਿਉਂ ਕਹਿ ਰਿਹਾ, ਆਪ ਜੀ ਕਹੋਗੇ ਰਿਪੀਟਿੰਗ ਕਰ ਰਿਹਾ ਹੈ, ਮੈਂ ਰਿਪੀਟਿੰਗ ਤਾਂ ਕਰ ਰਿਹਾ ਗਿਆਨ ਦੇ ਅਰਥ ਅਸੀਂ ਅੱਜ ਸਮਝਣੇ ਨੇ, ਗਿਆਨ ਕਿਹਨੂੰ ਕਹਿੰਦੇ ਨੇ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਭਰਮ ਦੀ ਕਾਈ ਭਰਮ ਮੈਨੇ ਭੁਲੇਖਾ। ਭੁਲੇਖਾ ਕਿਹਨੂੰ ਕਹਿੰਦੇ ਨੇ? ਠੀਕ ਗਲਤ ਨੂੰ ਗਲਤ ਸਮਝਣਾ ਅਤੇ ਗਲਤ ਨੂੰ ਠੀਕ ਸਮਝਣਾ, ਇਹ ਅਗਿਆਨ ਹੈ। ਜਿੰਨਾ ਚਿਰ ਪਹਿਚਾਣ ਨਹੀਂ ਆਉਂਦੀ, ਜਿੰਨਾ ਚਿਰ ਅੱਖ ਨਹੀਂ ਖੁੱਲ੍ਹਦੀ ਅੰਦਰ, ਗੁਰੂ ਕੇ ਪਿਆਰ ਦੇ ਵਿੱਚ ਜਾ ਕੇ ਸਿਮਰਨ ਕਰਕੇ, ਉਹਨਾਂ ਚਿਰ ਪਤਾ ਨਹੀਂ ਲੱਗਦਾ। ਇਸ ਕਰਕੇ ਅੱਜ ਦੇ ਸੰਤ ਦੇ ਵਿੱਚ ਮਹਾਰਾਜ ਕਹਿੰਦੇ, ਸਿਆਣੇ ਕੌਣ ਨੇ? ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਹੁਣ ਇੱਥੇ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਜਿਨ੍ਹਾਂ ਨੇ ਇੰਨਾ ਪੜ੍ਹਿਆ ਉਹ ਸਿਆਣੇ ਨੇ, ਜਿਨ੍ਹਾਂ ਨੇ ਇੰਨਾ ਲਿਖਿਆ ਉਹ ਸਿਆਣੇ ਨੇ, ਜਿਨ੍ਹਾਂ ਨੇ ਇੰਨਾ ਬੋਲਿਆ ਉਹ ਸਿਆਣੇ। ਇੱਥੇ ਇਹ ਲਿਖਿਆ ਹੋਇਆ ਜਿਨ ਅੰਤਰ ਹਰ ਹਰ ਪ੍ਰੀਤ ਹੈ, ਪਰਮੇਸ਼ਰ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਹੈ। ਪ੍ਰੀਤ ਉਹਨੂੰ ਕਹਿੰਦੇ ਨੇ ਜਿਵੇਂ ਪੰਜਵੇਂ ਨੰਬਰ 'ਤੇ ਜਾ ਕੇ ਪ੍ਰੀਤ ਪੈਦਾ ਹੁੰਦੀ ਹੈ। ਪ੍ਰੀਤ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਧੱਕੇ ਨਾਲ ਬੰਦੇ ਨੂੰ ਉੱਧਰ ਖਿੱਚ ਲੈਂਦੀ ਹੈ, ਭਾਵੇਂ ਉਹ ਨਹੀਂ ਵੀ ਲੱਗਣਾ ਚਾਹੁੰਦਾ। ਪ੍ਰੀਤ ਸਿੱਟਾ ਹੈ, ਸਿਰਾ ਹੈ। ਸ਼ੁਰੂਆਤ ਕਿੱਥੋਂ ਹੁੰਦੀ? ਪਹਿਲਾ ਨੰਬਰ ਹੈ ਜਪ। ਜੇ ਪਰਮੇਸ਼ਰ ਨਾਲ ਪ੍ਰੀਤ ਪਾਉਣੀ ਹੈ, ਉਹਦੀ ਆਰੰਭਤਾ ਜਪ ਤੋਂ ਹੋਵੇਗੀ। ਪਹਿਲਾਂ ਜਪਣਾ ਪਏ। ਜਪ ਤੋਂ ਅੱਗੇ ਹੈ ਸਿਮਰਨ। ਸਿਮਰਨ ਮੈਨੇ ਜੋ ਜਪਿਆ ਉਹ ਆਪਣੇ ਆਪ ਹੋਣ ਲੱਗ ਪਵੇ, ਆਪਣੇ ਆਪ ਹੋ ਹੀ ਜਾਂਦਾ। ਪ੍ਰੀਤ ਤੱਕ ਜਾਣ ਵਾਸਤੇ ਜਪ ਤੋਂ ਸ਼ੁਰੂ ਕਰਨਾ ਪੈਂਦਾ ਵੀ ਆਪਾਂ ਸ਼ਬਦ ਨੂੰ, ਮੂਲ ਮੰਤਰ ਨੂੰ ਜਾਂ ਗੁਰਮੰਤਰ ਨੂੰ ਜਪਣਾ ਸ਼ੁਰੂ ਕਰਨਾ। ਮਾੜੇ ਮੋਟੇ ਜਪਣ ਨਾਲ ਨਹੀਂ ਹੋਵੇਗਾ। ਸਾਹਮਣੇ ਪਹਾੜ ਖੜ੍ਹਾ ਹੋਵੇ ਅਤੇ ਉਹਨੂੰ ਛੋਟੀਆਂ ਛੋਟੀਆਂ ਰੂੜੀਆਂ ਮਾਰੀ ਜਾਓ ਤਾਂ ਉਹਨੂੰ ਕੀ ਅਸਰ ਹੁੰਦਾ? ਉਹਦੇ ਵਿੱਚ ਤਾਂ ਬਰੂਦ ਭਰਨਾ ਪੈਣਾ, ਤਾਂ ਉਹਦੀਆਂ ਫਿੰਗਰਾਂ ਉੱਡਣਗੀਆਂ। ਅੰਦਰ ਜੰਮਿਆ ਹੋਇਆ ਸਾਡੇ ਬਹੁਤ ਪੁਰਾਣੇ ਕਰਮ, ਉਹ ਤਾਂ ਟੁੱਟਣਗੇ ਜੇ ਪੂਰੀ ਜ਼ੋਰ ਦੇ ਨਾਲ, ਯਾਨੀ ਕਿ ਜ਼ੋਰ ਦਾ ਮਤਲਬ ਇਹ ਨਹੀਂ ਵੀ ਮਤਲਬ ਇਹ ਨਾ ਤੁਸੀਂ ਅੰਤ ਕੱਢ ਲੈਣਾ ਵੀ ਉੱਚੀ ਉੱਚੀ ਚੀਕਾਂ ਮਾਰ ਕੇ ਹੁਣ ਕੋਈ ਮਹਿਸੂਸ ਵੀ ਨਾ ਕਰ ਲਵੇ। ਵੀ ਲਗਾਤਾਰਤਾ, ਕੰਟੀਨਿਊਟੀ ਹੋਵੇ ਜਿਹਦੇ ਵਿੱਚ, ਜੋ ਤੁਹਾਡੇ ਅੰਦਰੋਂ ਕਦੀ ਟੁੱਟੇ ਨਾ, ਉਹ ਸਿਮਰਨ ਹੀ ਉਸ ਅੰਦਰਲੇ ਪੱਥਰ ਨੂੰ ਤੋੜ ਸਕਦਾ। ਭਾਵੇਂ ਤੁਸੀਂ ਕਿਸੇ ਨਾਲ ਗੱਲ ਵੀ ਕਰਦੇ ਹੋ, ਪਰ ਤੁਹਾਡੇ ਵਿੱਚੋਂ ਉਹ ਤਾਰ ਨਹੀਂ ਟੁੱਟਦੀ ਸਿਮਰਨ ਦੀ। ਉਹ ਤਾਂ ਹੋਵੇਗੀ ਜੇ ਬੰਦਾ ਦਿਨੇ ਸਵੇਰੇ ਘੜੀ ਸਿਮਰਨ ਕਰੇਗਾ ਅਤੇ ਦਿਨੇ ਆਪਣੇ ਆਪ ਯਤਨ ਕਰਦਾ ਰਹੇਗਾ। ਵਿਚਲੇ ਸਮਿਆਂ ਦੇ ਵਿੱਚ ਉਹ ਤਾਂ ਬਣੇਗਾ, ਉਹ ਲਗਾਤਾਰਤਾ ਹੈ ਉਹਨੂੰ। ਫਿਰ ਹੌਲੀ ਹੌਲੀ ਉਹ ਦਿਨ ਰਾਤ ਲਗਾਤਾਰ ਰਹਿਣ ਲੱਗ ਪੈਂਦੀ ਆਪਣੇ ਅੰਦਰ, ਤਾਂ ਉਹ ਹੈ ਸਿਮਰਨ। ਸਿਮਰਨ ਹੋਰ ਹੈ ਅਤੇ ਜਪਣਾ ਹੋਰ ਹੈ। ਜਪਣ ਨੇ ਸਿਮਰਨ ਬਣਨਾ, ਇੱਕੋ ਹੀ ਚੀਜ਼ ਹੈ। ਇਹਨਾਂ ਨੂੰ ਵੱਖਰੇ ਵੀ ਕਹਿ ਸਕਦੇ ਅਤੇ ਵੱਖਰੇ ਨਹੀਂ। ਜਪਣਾ ਇੱਕ ਵੱਖਰੀ ਚੀਜ਼ ਹੈ, ਜਿਵੇਂ ਜਪਣਾ ਸੁੱਕਾ ਆਟਾ, ਸਿਮਰਨ ਕੀ ਹੈ? ਸਿਮਰਨ ਉਸ ਆਟੇ ਨੂੰ ਤੁਸੀਂ ਗੁੰਨ ਦਿੱਤਾ, ਪ੍ਰਸ਼ਾਦਾ ਪਕਾ ਦਿੱਤਾ, ਹੁਣ ਬਣਿਆ ਤਾਂ ਆਟੇ ਦਾ ਹੀ ਪ੍ਰਸ਼ਾਦਾ ਹੈ ਨਾ, ਪਰ ਰੂਪ ਬਦਲ ਗਿਆ। ਸਿਮਰਨ ਪਰਮੇਸ਼ਰ ਦਾ, ਜਪ ਕਰਨਾ, ਸਿਮਰਨ ਕਰਨਾ। ਫਿਰ ਸਾਧ ਸੰਗਤ ਜੀ, ਤੀਜੀ ਅਵਸਥਾ ਹੈ ਵੈਰਾਗ। ਵੈਰਾਗ ਦਾ ਅਰਥ ਹੈ, ਵੈਰਾਗ ਸੈਂਟਰਲ ਪੁਆਇੰਟ ਹੈ। ਸੈਂਟਰ ਦਾ ਮਤਲਬ ਹੁੰਦਾ ਵਿਚਕਾਰ, ਇੱਧਰ ਆ ਰਾਹ ਹੈ, ਇੱਧਰ ਆ ਹੈ, ਅਤੇ ਬੰਦਾ ਵਿਚਕਾਰ ਖਲੋ ਗਿਆ। ਜਿਵੇਂ ਪੰਜ ਬਾਣੀਆਂ ਨੇ, ਪੰਜ ਬਾਣੀਆਂ ਦੀ ਸੈਂਟਰਲ ਬਾਣੀ ਕਿਹੜੀ ਹੈ? ਵਿਚਕਾਰਲੀ। ਪੰਜਾਂ ਬਾਣੀਆਂ ਦੀ ਵਿਚਕਾਰਲੀ ਬਾਣੀ ਕਿਹੜੀ ਹੈ? ਤਾਂ ਪ੍ਰਸਾਦ ਸਵਾਈ ਹੈ। ਦੋ ਉੱਧਰ ਰਹਿ ਗਈਆਂ, ਦੋ ਇੱਧਰ, ਇੱਧਰ ਜਪਜੀ ਸਾਹਿਬ ਅਤੇ ਜਾਪ ਸਾਹਿਬ, ਇੱਧਰ ਚੌਪਈ ਸਾਹਿਬ ਅਤੇ ਅਨੰਦ ਸਾਹਿਬ। ਵਿਚਕਾਰ ਆ ਗਈ ਤਾਂ ਪ੍ਰਸਾਦ ਸਵਾਈਏ। ਵੈਰਾਗ, ਵੈਰਾਗ ਦਾ ਮਤਲਬ ਹੈ ਕਿ ਮਨੁੱਖ ਦਾ ਮਨ ਸੰਸਾਰ ਦੇ ਵਿੱਚੋਂ ਉੱਠ ਗਿਆ ਹੈ, ਸੰਸਾਰ ਚੰਗਾ ਨਹੀਂ ਲੱਗਦਾ। ਕਈ ਸਿੰਘ ਕਹਿੰਦੇ ਨਾ, ਵਿਆਹ 'ਤੇ ਜਾਣਾ ਪੈਣਾ, ਹੁਣ ਕੀ ਕਰੀਏ, ਚੱਲ ਘੰਟਾ ਲਾ ਆਈਏ। ਬਾਣੀ ਪੜ੍ਹਦਾ ਸਿੱਖ ਕਿਉਂ ਉਹਦੇ ਤੋਂ ਕਤਰਾਉਂਦਾ ਹੈ? ਵੀ ਉੱਥੇ ਲੋਕਾਚਾਰੀ ਰੀਤ ਕਰਨੀ ਪੈਣੀ ਹੈ, ਉੱਥੇ ਹੁਣ ਰਿਸ਼ਤੇਦਾਰੀਆਂ ਨੇ ਉਰਾਂ ਪਰਾਂ, ਲੋਕਾਚਾਰੀ ਰੀਤ ਵਿੱਚ ਜਾਣ 'ਤੇ ਜੀ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਵੈਰਾਗ ਆ ਗਿਆ ਮਨ ਦੇ ਵਿੱਚ। ਵੈਰਾਗ ਦਾ ਮਤਲਬ ਇੱਧਰੋਂ ਛੁੱਟਣ ਨੂੰ ਮਨ ਕਰਦਾ ਅਤੇ ਉੱਧਰ ਜੁੜਨ ਨੂੰ ਕਰਦਾ, ਸੈਂਟਰ ਵਿੱਚ ਖਲੋ ਗਿਆ। इस थां दे उत्ते साध संगत तो बिना बंदा स्टैप नहीं लै सकता। कई कई जन्म इत्थे गुजर जाते हैं, ना दुनिया छड़दा है ते ना रब नूं छड़दा है। बहुतात विच भगत इत्थे रहिंदे ने विशकार, क्योंकि फैसला नहीं लै सकते। है धर्मी भी है पर संसार नूं भी नहीं छड़दा। छड़न दा मतलब यह नहीं भी घर छड़ देना, कारोबार छड़ देना, मतलब यह है भी उहदा पता लग जाना भी यह है कुछ नहीं, इहदे विच कुछ नहीं पिया। ते तीजी अवस्था है विराग, ते विराग तो बाद है प्यार। प्यार दा मतलब हुंदा है जिहड़ा कदी हो जाए ते कदी ना होवे, विच विच कदी कदी, जिवें बारिश आउण वाली है। ते पंजवीं अवस्था है प्रीत। प्रीत दा मतलब है वह अवस्था बन जानी कि तुम छड़ना भी चाहते हो तो छुटदा नहीं। ये अवस्था प्रीत दी जिन्हों कहिंदे ने जिन अंतर हर हर प्रीत है। तुम छड़ना चाहते हो गुरु नू, किते ख्याल आ जाता भी अज रहन दीए, पर अंदरों खुसदा अंदर भजदा भी जिवें कुछ खाधा नहीं, कोई काम रह गया, रिहा नहीं जाता। इनू कहते प्रीत पै गई। कबीर साहब नू जदों पई ना प्रीत, ते उस प्रीत दे विच वैसे ते काम करते सी खड्डी दा, किरत करते सी, काम करते सी, पर जदों ये नशा च ज़्यादा संघना हो जाता साध संगत जी, फिर है मस्ताना, मस्ताना हो जाता बंदा। मस्ताना मतलब उनू धोनी ये रह जाती है, उहदे अंदर एक कह लो भी लोगों वास्ते लोग उन्होंने कहन के कमल पै गया इस गल, पिछे लग जाएगा। वह कारण कि दूजिया चीज़ा छोटिया लगदियाँ। तो कबीर साहब ने भी जाना काम शुरू करना अद्धा होना तो फिर चौंकड़ा लग जाना, फिर प्रीत लगी हुई अंदर, फिर छड़न जी नहीं करता। हुण काम पिछे पैन लग पाया, काम पिछे पैन लग पाया, गाहक घट गए, गाहक घट गए तो पैसे घट आते, पैसे घट आते हैं तो बच्चे कलपते हैं, फिर जोड़े आते हैं वो लोगों को छका देता, साधुओं को छका देता। सारे शब्द गुरबाणी में पढ़ दो, हम मेरे को टाइम घट है, मैं सारी गल करा। तो उस अवस्था को वेख के कबीर साहब जी की माता जेड़े ना उन्होंने कहा मुस मुस रोना। रोण का मतलब एक होंगे ओपनली रोना भी बंदा रो रहा है, एक होंगे भी झुरना, उन्होंने कहते झुरना। जिवें आपां कहिंदे फलाणा बंदा मेरे कोल अपना दुख रोंदा सी, पिया रोंदा, ये नहीं सी भी उची उची न्याणियां वांगू रोई जांदा सी। वो कहिंदा सी की करिए आ बहुत तंग करदा घर दा, आ जिहड़ा फलाणा बंदा इहने बड़ा तंग कर मारे। उत्थे वो कहिंदे मुस मुस रोवै कबीर की माई। कबीर साहब कहिंदे ने साडी माता ना लोगों के कोल जा के मुस मुस के झुरदी है, कहिंदा इहदा की करिए, इहदा की करिए, घरों कली का भी जा कम कर जाके जाके वेखी दा उत्थे चौंकड़ा ला के कम छड़ के बैठा। हुण अजकल ते साडा रिवाज चलिया कहिंदे किरत ही धर्म है, किरत ही नाम है, किरत करना नाम है। आ कहिंदे इधर पछमी देश वेखो बड़े तां ही तरक्की कर गए, एक काम नूं ड्यूटी समझदे ने, निजम, बस एक शब्द पढ़ लिया तो कमले हवां नूं ज्यों लगे उहदे मगन। बस नियम ही धर्म है, नियम ही परमात्मा है, नियम परमात्मा की छां है, नियम परमात्मा नहीं है। वो नियम तोड़ भी देंदा है, नवें भी बना लेंदा। नियम उहदी चीज है, वो आप नहीं है नियम, उहदे नियम ने। उहदा नियम एक माँ दे घर एक बच्चा जन्म लैंदा, जिदण अपनी मन विच आयो एक तो दो भी जन्म दे दिंदा, चार भी दे दिंदा, तोड़ दिंदा। नियम परमात्मा नहीं है, नियम परमात्मा की बनाई हुई एक वस्तु है, उहनूं बदल सकदा। किरत धर्म नहीं है, किरत नाम नहीं है। किरत नाम की बेसिक उहदी जमीन है, ग्राउंड है उहदी, उहदे विच नाम चंगा फलदा है जे किरत चंगी होवे। तुसीं ये नहीं कह सकते फलाने बंदे कोल जमीन चंगी है तो उहनूं हुण बीज पाउण की लोड़ नहीं। जमीन की लोड़ है, किरत चंगी की लोड़ है, पर वो पूरा नहीं। इस करके इस अवस्था दे विच जाके वराग की अवस्था दे विच प्रीत बन गई। कबीर साहब की माता मुस मुस रोवै कबीर की माई, ये बारक कैसे जीवै रघुराई। एक दो मंदिर, एक दो बाठ, एक दूनू ते घर विच बैठा लैके आ गया, उन्हां नू छड्डन जांदा ते कल्ला वापस नहीं मुड़ता। एक दो बाट दो होर अगों तुरे होंदे ने राह विच, बाट मैंने रस्ता, फिर उन्हां नू नाल लै जांदा, कहिंदे आ जाओ बह जाओ। वह फिर घर दी नू वट चढ़ जांदा वी इह किधरों फिर लै आया, पहले मसां मगरों लाए सी, इह होर लै के आ गए। एक दो मंदिर, मंदिर मैंने घर, एक दो बाट ते फिर लिया के ना उन्हां नू बिठा दिंदा है। ते वो जाके घरदियां नू कहिंदा भी तुसीं इस तरह करो भी आह जिहड़ा कमरा वधिया इन्हां नू दिओ, मंजी इन्हां नू दे दिओ ते तुसीं भौंवें ते सौ जाओ। ये गुरबाणी का शब्द है, हमको साथर उनको खाट। सानू कहिंदा साथर मैंने, सत्र मैंने भौंवें जमीन, सानू कहिंदा जमीन ते सौ जाओ ते उनको खाट, खाट मैंने मंजी, खाट मांगो चौपाई। हमको सातर उनको खाट, मूंड पलोस, मूंड मैंने सिर, पलोस मैंने मलना। फिर कहिंदे जदों सारा काम मुक जांदा है ना रात नूं, ते कहिंदे थोड़ा जिहा तेल दिओ, मैं सिर नूं ते सिर नूं मालिश करनी है। सेवा कर देन कबीर साहब गुरमुखां दी साधु। हुण इहदे अर्थ ये ना कढ़ना भी जिवें अज कल निंदिया का पक्ष भी चलिया ते सेवा कराउण वालिया का पक्ष भी चलिया, भी शायद आपां सेवा कराउण वास्ते जीवन भी होना चाहिए, गुरु कृपा करिओ जीवन होवे तां। मूंड पलोस कहिंदे उहनां दे सिर विच मालिश करदा जावे। कमरबंद पोथी, कमरबंद मैंने कमर कसा, पोथी मैंने उन्हां दे कमर दे विच पोथियां वाला बस्ता टंगिया होया। मूंड पलोस कमरबंद पोथी हमको चाबण, सानू कहिंदे अज छोले दे चौल चब के सार लो, उनको रोटी ते उन्हां नू खाण वास्ते रोटी देंदा। उदों कणक दी रोटी घट ही हुंदी सी, जिवें खास चीज़ हुंदी समझदे सी। उहनू माता कहिंदी भी इहदा की करीए असीं, ते जदों कबीर साहब नू सारे इकट्ठे हो के कहिंदे भी तूं क्यों नहीं छड्डदा इह कम जिहड़ा अपना जपना, तूं राम राम जिहड़ा नाम जपना है। ते कबीर जी ने जवाब दिता, वह कहिंदे ने कबीर बिरहो भुयंगम मन वसै, मन दे विच प्रीत पै गई है ते भुयंगम मैंने सप वसदा प्रेम दा मेरे अंदर। बिरहो भुयंगम मन वसै, मंत ना मानै कोई। कबीर जी कहिंदे कई बारी मेरा भी जी करदा भी अज सारा दिन ही कम करना ते इन्ने पैसे कमा के लजाने, चल एक दिन घर वाली खुश हो जाएगी, पर मैं करा की। वह कहिंदे कबीर बिरहों बिरहों मैंने प्रेम प्रीत मन वसै, प्रेम दा प्रीत दा सप मन विच वसदा ते मंत ना मानै कोए, मेरी सलाह नहीं मनदा, जो मर्जी समझाई जाओ धक्के नाल हो गया। प्रेम दे अर्थ ही इह ने जिहनूं रोकिया ना जा सके। मंत ना मानै कोए, राम वियोगी ना जीऐ। हुण रब तो दूर हो के जीविया नहीं जाता, जीए तो बहरा होए, जे मैं उस नाल प्रीत छड़ना तो बहरा हो जाना, कमला लगना अंदर सिर नूं गुबार चढ़ जाना, जीए तो बहरा हो। एक बारी प्यार ना सारे पंक्ति पढ़िए, राम बेओगी ना जीए, राम बेओगी ना जीए, राम बेओगी राम बेओगी ना जिए, राम बेओगी ना जिए, राम बेओगी ना जिए, जिए तो बहरा होए, जिए तो बहरा होए, जिए तो राम बेओगी ना जिए। करना छड़िया नहीं सी, काम करना छुट गया सी, क्योंकि जदों वड्डा काम हाथ में आ जाता है छोटा छुट जाता है। गुरु नानक देव जी ने मोदी खाना छड़िया सी, ये नहीं कभी सुनाते, छड़िया सी ना, कहते हुण नहीं करना वड्डा काम। पर यह गल है वड्डा काम करना तो छोटा छड़ दो, फिर छोटा छड़ो, ये नहीं भी छोटा भी छड़ दिता तो वड्डा करना नहीं तो अपना मतलब शरीर की पालना करनी है, फिर तो नहीं गल बनती। वड्डा करना है तो छोटे नूं परे जाण दिओ, कोई गल नहीं। कि गुरु नानक साहब जी का परिवार खुश होगा, उन्हां दा माता पिता खुश, इतिहास पढ़ो। बाबा कल्याण दास नूं अखीर तक नहीं पता लगा भी कौन, वह यही कल्पता रहा जदों गुरु नानक साहब ने उदासी तो वापस आना तो उन्हें बांह फड़ के अंदर लै जाए, नानक मैं तेरे ते बड़ी आस की सी, मैं पटवारी सा, मैं सोचा तेन तहसीलदार बनावे, आप जमीन होर खरीद लैनी सी जे तू मेरा साथ देता, आप इन्ने पिंड खरीद मारने सन। गुरु साहब चुप कर लेंगे, बोलते नहीं, आप इनिया घोड़िया रखनिया सन, आप इन्ना आप तरह तरह दिया पोशाक पाया करा, की तू पाई करना पुराने जे कपड़े। गुरु साहब कहते ने बाबा होर चढ़ना खुशी खुवार, केड़िया घोड़िया दिया गल्ला करता फिरना बापू, दुनिया सड़ी जाती है, मेरी ड्यूटी रब ने उन्हां कोल लाई हुई है, तू इन घोड़िया की गल करना, जिहड़ा राह मैं जिहड़े घर का दरवाजा खोलन लगा उत्थे अरबी घोड़े हिणकण करनगे, गुरु के सिंघां दे राज होणगे, ओ रस्ता है। वड्डा काम शुरू किया सी छोटा छड्डिया, तां छड्डिया छोटा, जे काम करना है तो संसार नूं छड्डो, कोई हर्ज नहीं, पर बड़ा औखा है। मैनूं बड़े शरीर मिलते ने जिन्हां दे विच कौम की सेवा करन दी एनर्जी भी है, स्पिरिट भी है, ते गुरु ने बुद्धि भी बख्शी है, पर साध संगत जी धंधिया ने ऐसा बुलेटिया कहिंदे टाइम नहीं लगता करिए, ये भी भागा तो बिना नहीं छड़ सकते, उहदे विचों निकलना ही बड़ा औखा। तां जदों प्रीत बन गई तो वह सियाणे हो गए ने, जिन अंतर जिन जिन्हां दे बहुवचन है, हर हर प्रीत है, परमेश्वर के नाम की प्रीत पै गई, ते जन सुगड़ सियाने राम राजे, वह जन वह गुरमुख प्यारे बहुत ही सियाने हैं, उन्हां विच बड़ी सियाणप है। अगे कहिंदे जे बाहरों भुल चुक बोलदे भी खरे हर भाणे, हुण इह गल बड़ी हैरान कर देण वाली, कहिंदे बाहरों कई वारी भुल के गलत भी बोल देते ने, रब गुस्सा नहीं करता उन्हां, कुछ शरीर थोड़े ने जिन्हां दे बाहरली किरत दी परमात्मा कोई नोटिस नहीं लैंदा। इहदा बहुता प्रचार तां नहीं कीता गया बाणी विच भी, साढ़े वर्गे लोग पहली तुक दे उत्ते ते टुकदा नहीं जीवन, कि जिन अंतर हर हर प्रीत है, प्रीत ते है नहीं, पर कहिंदे गुरु साहब ने कहा वेखो बाहरों फिर गाला भी कढ़ी जाओ भावें तां वी उह मैनूं चंगे लगदे, नहीं इह सारिआं वास्ते नहीं। जे बाहरों भुल चुक बोलदे क्योंकि गहराई दे विच इन्ना सच उभर के आ गया जीवन दे विच कि बाहरले कर्मां नूं धोई जांदा नालों नाल खत्म करी जांदा, उत्थे बाहरले कर्म की लोड़ नहीं रही, भावें कि वह रखते ने मर्यादा विच रहिंदे, उत्थे बाहरले कर्म की लोड़ नहीं रही। तां जे बाहरों भुल चुक बोलदे वह माई जिहड़ी गुरु हरिराय साहिब जी नूं कह रही है अगे खलो के तू पापी हो बख्शनहार, तू पापी हो बख्शनहार, ते सिख कहिंदे ने महाराज माई गलत शब्द बोल रही है, शब्द तो यह है हो पापी तू बख्शनहार, वेखो गलत बोलदी पई, महाराज मस्त हो के सुनी जाते, कहिंदे रहण दे ओ बड़ी मुश्किल नाल कोई शरीर आया जिहड़ा ठीक पढ़न लगा, कहिंदे पढ़दी ते गलत, कहिंदे यह गल हुण बाहर है जिथे ये पहुँच चुकी है वह अंदरली दुनिया सारी, उत्थे कुछ गलत होंदा ही नहीं। हुण इहनूं तुसीं बुद्धि दे तल ते कहो कि बुद्धि दे तल ते धर्म हुंदा, ਬੁੱਧੀ ਤਾਂ ਤੋਲੇਗੀ, ਨਾਪੇਗੀ ਗਲਤ ਕੀ ਹੈ ਠੀਕ ਕੀ ਹੈ। ਇਸ ਕਰਕੇ ਉੱਥੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ, ਉਹਨਾਂ ਦਾ ਜੀਵਨ ਕਿਵੇਂ ਦਾ? ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਇਹ ਇਹ ਸ਼ਰਤਾਂ ਵੀ ਨੇ ਨਾਲ, ਉਹਨਾਂ ਨੂੰ ਹੋਰ ਕੋਈ ਆਸਰਾ ਨਹੀਂ, ਕੋਈ ਉਹਨਾਂ ਨੂੰ ਹੋਰ ਆਸਰਾ ਨਹੀਂ, ਇੱਕੋ ਹੀ ਆਸਰਾ ਪਰਮੇਸ਼ਰ ਦਾ ਵਾਹਿਗੁਰੂ। ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਇਹ ਥਾਂ ਕਿਸੇ ਦਾ ਆਸਰਾ ਨਹੀਂ ਲੈਂਦਾ। ਅਕਾਲ ਸਿੰਘ ਗੱਲ ਕਰ ਰਹੇ ਸੀ ਵੀ ਨਿਸ਼ਾਨ ਸਾਹਿਬ ਦੀਆਂ ਨੂੰ ਖਿੱਚਾਂ ਲੱਗੀਆਂ ਹੁੰਦੀਆਂ ਨੇ, ਅਤੇ ਬਾਬਾ ਜਰਨੈਲ ਸਿੰਘ ਹੋਰਾਂ ਨੇ ਖਿੱਚਾਂ ਦੀ ਬੜੀ ਸੋਹਣੀ ਫਿਲਾਸਫੀ ਦੀ ਕਥਾ ਕੀਤੀ। ਉੱਥੇ ਆਪਣੇ ਇੰਡੀਆ 'ਚੋਂ ਪਾਸੇ ਤਾਰਾਂ ਲੱਗੀਆਂ ਹੁੰਦੀਆਂ ਅਤੇ ਆਪਣੇ ਦੇ ਇੱਥੇ ਤਾਰਾਂ ਕੋਈ ਨਹੀਂ, ਫਿਰ ਮਤਲਬ ਇਹ ਗਲਤ ਹੋ ਗਈ ਚੀਜ਼ ਨਹੀਂ, ਉਹ ਫਿਲਾਸਫੀ ਹੈ। ਇਹ ਤਾਰਾਂ ਤੋਂ ਬਿਨਾਂ ਵੀ ਚੱਲਦਾ ਹੁਣ, ਇੱਥੇ ਜਿੱਥੇ ਤਾਰਾਂ ਨੇ ਉਹ ਵੀ ਠੀਕ ਨੇ, ਇਹਦੀ ਵੀ ਫਿਲਾਸਫੀ ਹੋ ਸਕਦੀ। ਉੱਥੇ ਫਿਲਾਸਫੀ ਸੀ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਸਰਾ ਨੇ ਸਿੱਖ ਦੇ ਨਿਸ਼ਾਨ ਦੀਆਂ, ਉਹਨਾਂ ਨੂੰ ਸਹਾਰਾ ਦਿੰਦੀਆਂ ਨੇ, ਗੁਣ ਨੇ ਜਿਹੜੇ, ਉਹਨਾਂ ਇਸ ਢੰਗ ਨਾਲ ਕੀਤੀ ਸੀ। ਅਤੇ ਜੇ ਤਾਰਾਂ ਨਹੀਂ ਲੱਗੀਆਂ ਤਾਂ ਇੱਥੇ ਵੀ ਫਿਲਾਸਫੀ ਨਿਕਲ ਆਉਂਦੀ ਹੈ ਵੀ ਗੁਰੂ ਕਾ ਸਿੱਖ ਜਿਹੜਾ ਉਹਨੂੰ ਕਿਸੇ ਦਾ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਤਾਰ ਦਾ ਆਸਰਾ ਨਹੀਂ, ਇੱਕੋ ਦਾ ਹੀ ਆਸਰਾ, ਸਿੱਧਾ ਹੀ ਖੜਾ ਗੁਰੂ ਦੇ ਪਿਆਰ ਦੇ ਵਿੱਚ। ਉਹ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਕਿਸੇ ਵੀ ਚੀਜ਼ ਦੀ ਤੁਸੀਂ ਫਿਲਾਸਫੀ ਲੈ ਸਕਦੇ ਹੋ, ਉਹਦਾ ਵਿਸਤਾਰ ਕੀਤਾ ਜਾ ਸਕਦਾ। ਜੇ ਇੱਧਰ ਇਸ ਤਰ੍ਹਾਂ ਕੀਤਾ ਤਾਂ ਇਹਦਾ ਮਤਲਬ ਇਹ ਵੀ ਗੁਰੂ ਕਾ ਸਿੱਖ ਹੋਰ ਦੁਨੀਆ ਦੇ ਸਹਾਰੇ ਜਿਹੜੇ ਨੇ ਸਾਰੇ ਛੱਡ ਦਿੰਦਾ, ਸਿਰਫ ਆਪਣੇ ਗੁਰੂ ਦੇ ਚਰਨਾਂ ਦੇ ਉੱਤੇ ਟੇਕ ਭਰੋਸਾ ਰੱਖਦਾ। ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਹਰ ਮਾਣ ਨਿਮਾਣੇ, ਨਿਮਾਣਿਆਂ ਦਾ ਮਾਣ ਹੈ ਪਰਮੇਸ਼ਰ, ਜਨ ਨਾਨਕ ਨਾਮ ਦੀਵਾਨ ਹੈ, ਨਾਮ ਹੀ ਉਹਨਾਂ ਦਾ ਆਸਰਾ ਹੈ, ਗੁਰੂ ਰਾਮਦਾਸ ਜੀ ਕਹਿੰਦੇ ਨੇ। ਹਰ ਤਾਣ ਸਤਾਣੇ, ਉਹਨਾਂ ਨਿਤਾਣਿਆਂ ਦਾ ਬਹੁਤ ਤਾਣ ਬੜੀ ਵੱਡੀ ਪਾਵਰ ਸ਼ਕਤੀ ਦਿੰਦਾ। ਆਓ 5 ਮਿੰਟ ਵਾਸਤੇ ਗੁਰੂ ਸ਼ਬਦ ਵਿੱਚ ਸਾਂਝ ਪਾ ਕੇ ਸਮਾਪਤੀ ਕਰੀਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਾਧ ਸੰਗਤ ਜੀ ਵਿਚਾਰਾਂ ਕਰਦਿਆਂ ਬਿਆਨ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ। ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਪਿਆਰ ਸਾਹਿਬ ਅਨੰਦ ਸਾਹਿਬ ਅਰਦਾਸ ਜੁੜੀਏ।